ਚੋਪਈ ਸ੍ਰੀ ਗੁਰੂ ਦਿੱਤਾ ਸੁਨ ਬਿਦ ਸਾਰੀ ਹਰਕਤ ਤੁਰਤ ਕਰੀ ਸਭ ਤਿਆਰੀ ਧਨ ਗਨ ਸ੍ਰੀ ਸਤਗੁਰ ਤੇ ਲੀਨ ਤੀਨ ਮਾਤ ਕੋ ਬੰਧਨ ਕੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਦੀਨਾ ਬੰਧੂ ਪਤਿਤ ਪਾਵਨ ਭਗਤ ਬਛਲ ਅਨਾਥ ਨਾਥ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਆਪ ਜੀ ਆਪਣੇ ਜੀਵਨ ਦਾ ਉਧਾਰ ਕਰ ਰਹੇ ਹੋ। ਦੋਏ ਕਥਾ ਸੁਣੈ ਅਰਗਾਵੈ ਦੁਖ ਪਾਪ ਤੇ ਨਿਕਟ ਨਾ ਆਵੇ। ਜਿਹੜੇ ਗੁਰਮੁਖ ਪਿਆਰੇ ਇਸ ਕਥਾ ਨੂੰ ਸੁਣਦੇ ਨੇ ਗਾਉਂਦੇ ਨੇ ਕਿਸੇ ਵੀ ਪ੍ਰਕਾਰ ਦਾ ਦੁੱਖ ਪਾਪ ਕਲੇਸ਼ ਵਿਘਨ ਉਹਨਾਂ ਦੇ ਨੇੜੇ ਨਹੀਂ ਆਉਂਦਾ। ਐਸੀ ਇਹ ਸਤਿਗੁਰਾਂ ਦੀ ਕਲਿਆਣਕਾਰਕ ਕਥਾ ਹੈ। ਸੁਨਹਰ ਕਥਾ ਉਤਾਰੀ ਮੈਲ ਹਰੀ ਦੀ ਇਸ ਪਵਿੱਤਰ ਕਥਾ ਨੂੰ ਸਰਵਣ ਕਰਕੇ ਮਨ ਦੀ ਮੈਲ ਨਿਵਰਤ ਹੁੰਦੀ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ਿਕਾਰ ਖੇਡਣ ਲਈ ਚੜੇ ਨੇ। ਸ਼ਿਕਾਰ ਖੇਡਦਿਆਂ ਖੇਡਦਿਆਂ ਦੂਰ ਤੱਕ ਚਲੇ ਗਏ ਹਨ। ਪੰਜਾਬ ਦੇ ਅੰਦਰ ਪਠਾਨਕੋਟ ਦੇ ਇਲਾਕੇ ਚ ਇੱਕ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਸ੍ਰੀ ਚੰਦ ਜੀ ਨੇ ਬੈਠ ਕੇ ਬਹੁਤ ਲੰਮੇ ਅਰਸੇ ਤੱਕ ਤਕਰੀਬਨ 62 ਸਾਲ ਤਪੱਸਿਆ ਕੀਤੀ। ਉਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਬਾਠ ਸਾਹਿਬ ਹੈ। ਇੱਥੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰਨ ਲਈ ਆਏ। ਬਾਬਾ ਸ੍ਰੀ ਚੰਦ ਜੀ ਨਾਲ ਸੁਮੇਲ ਕੀਤਾ। ਸਤਿਗੁਰਾਂ ਦੇ ਚਾਰੋਂ ਸਾਹਿਬਜ਼ਾਦਿਆਂ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ। ਬਾਬਾ ਸ੍ਰੀ ਚੰਦ ਜੀ ਨੇ ਪੁੱਛਿਆ ਛੇਵੇਂ ਪਾਤਸ਼ਾਹ ਨੂੰ ਕਿੰਨੇ ਸਾਹਿਬਜ਼ਾਦੇ ਹਨ। ਆਖਿਆ 5 ਸਾਹਿਬਜ਼ਾਦੇ ਸਨ, ਉਹਨਾਂ ਚੋਂ 1 ਸੱਚਖੰਡ ਚਲੇ ਗਏ ਨੇ, 4 ਇਹ ਤੁਹਾਡੇ ਚਰਨਾਂ ਚ ਹਾਜ਼ਰ ਨੇ। ਆਖਿਆ ਗੁਰੂ ਕਿਆਂ ਨੂੰ ਕਿਹੜਾ ਦਿਓਗੇ, ਗੁਰੂ ਬਾਬੇ ਕਿਆਂ ਨੂੰ। ਛੇਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਨੂੰ ਅੱਗੇ ਕੀਤਾ ਕਿ ਵੱਡਾ ਸਾਹਿਬਜ਼ਾਦਾ ਹੈ, ਟਿੱਕਾ ਸਾਹਿਬਜ਼ਾਦਾ ਹੈ, ਆਪ ਜੀ ਇਹਨੂੰ ਅੰਗੀਕਾਰ ਕਰੋ। ਤੋ ਬਾਬਾ ਸ੍ਰੀ ਚੰਦ ਜੀ ਨੇ ਬੜੀ ਭਾਰੀ ਬਖਸ਼ਿਸ਼ ਕੀਤੀ, ਸੇਲੀ ਟੋਪੀ ਦੇ ਕੇ। ਆਖਿਆ ਸਾਡੇ ਕੋਲ ਸੇਲੀ ਟੋਪੀ ਸੀ, ਇਹ ਵੀ ਅਸੀਂ ਅੱਜ ਗੁਰੂ ਘਰ ਨੂੰ ਸਮਰਪਣ ਕਰ ਦਿੱਤੀ ਹੈ। ਤੋ ਉਸ ਵਕਤ ਸੇਲੀ ਟੋਪੀ ਦੇ ਕੇ, ਮਹਾਂਪੁਰਖ ਪੁਰਾਣੇ ਸਮੇਂ ਚ ਇੱਕ ਉੱਚੀ ਟੋਪੀ ਪਾ ਕੇ ਸੀਸ ਤੇ ਰੱਖਿਆ ਕਰਦੇ ਸਨ। ਸੇਲੀ ਉਨ ਦੀ ਬਣੀ ਹੋਈ ਇੱਕ ਮਾਲਾ ਹੁੰਦੀ ਸੀ, ਉਹਨੂੰ ਸੇਲੀ ਕਹਿੰਦੇ ਸਨ। ਉਹ ਬਾਬਾ ਗੁਰਦਿੱਤਾ ਜੀ ਨੂੰ ਦੇ ਕੇ ਬਾਬਾ ਸ੍ਰੀ ਚੰਦ ਜੀ ਨੇ ਜੋ ਉਦਾਸੀਨ ਅਖਾੜਾ ਹੈ, ਜੋ ਉਦਾਸੀਨ ਸੰਪਰਦਾਇ ਹੈ, ਜਿਹਦੇ ਬਾਨੀ ਜਿਹਦੇ ਮੁਖੀ ਬਾਬਾ ਸ੍ਰੀ ਚੰਦ ਜੀ ਸਨ, ਔਰ ਆਪਣੇ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਨੇ ਉਸ ਉਦਾਸੀਨ ਸੰਪਰਦਾ ਦੇ ਮੁਖੀ ਬਾਬਾ ਗੁਰਦਿੱਤਾ ਜੀ ਨੂੰ ਥਾਪਿਆ। ਬਾਬਾ ਗੁਰਦਿੱਤਾ ਜੀ ਤੋਂ ਅੱਗੇ ਫਿਰ 4 ਅਖਾੜੇ ਚੱਲੇ। 4 ਮਹਾਂਪੁਰਖਾਂ ਨੇ ਬਾਬਾ ਗੁਰਦਿੱਤਾ ਜੀ ਦੇ ਕੋਲ ਰਹਿ ਕੇ ਬਾਬਾ ਗੁਰਦਿੱਤਾ ਜੀ ਦੀ ਸ਼ਗਿਰਦੀ ਕੀਤੀ, ਔਰ ਉਥੋਂ ਫਿਰ 4 ਅਖਾੜੇ ਉਦਾਸੀਆਂ ਦੇ ਜਿਹੜੇ ਉਹ ਪੁਰਾਣੇ ਚੱਲੇ। ਫਿਰ ਹਜ਼ਾਰਾਂ ਉਦਾਸੀਨ ਮਹਾਂਪੁਰਖ ਹੋਏ, ਬੜੇ ਬੜੇ ਮਹਾਂਪੁਰਖ ਉਦਾਸੀਨ ਸੰਪਰਦਾ ਦੇ ਵਿੱਚ ਹੋਏ, ਜਿਨ੍ਹਾਂ ਉਦਾਸੀਆਂ ਨੇ ਗੁਰੂ ਪੰਥ ਖਾਲਸੇ ਦਾ ਬੜਾ ਭਾਰੀ ਪ੍ਰਚਾਰ ਤੇ ਪ੍ਰਸਾਰ ਕੀਤਾ, ਜਿਨ੍ਹਾਂ ਸਮਿਆਂ ਦੇ ਵਿੱਚ ਖਾਲਸਾ ਪੰਥ ਜੰਗਾਂ ਯੁੱਧਾਂ ਦੇ ਵਿੱਚ ਵਿਚਰ ਰਿਹਾ ਸੀ। ਉਸ ਸਮੇਂ ਗੁਰੂ ਘਰਾਂ ਦੀ ਜਿਹੜੀ ਕਾਰ ਸੇਵਾ, ਗੁਰੂ ਘਰਾਂ ਦੀ ਸੇਵਾ ਸੰਭਾਲ ਹੈ, ਉਹ ਉਦਾਸੀ ਮਹਾਂਪੁਰਖ ਤੇ ਨਿਰਮਲੇ ਮਹਾਂਪੁਰਖ ਹੀ ਕਰਦੇ ਰਹੇ ਨੇ। ਬਹੁਤ ਲੰਮੇ ਸਮੇਂ ਤੱਕ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਮਹਾਂਪੁਰਖ ਹੀ ਚਲਾਉਂਦੇ ਰਹੇ ਨੇ। ਉਸ ਉਦਾਸੀਨ ਸੰਪਰਦਾ ਦੇ ਮੁਖੀ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੇ ਥਾਪ ਦਿੱਤਾ ਹੈ। ਇਥੋਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਨ ਚ ਫੁਰਨਾ ਹੋਇਆ ਕਿ ਪਹਾੜਾਂ ਦਾ ਇਲਾਕਾ ਸਤਿਗੁਰੂ ਜੀ ਨੇ ਸੈਰ ਕੀਤਾ, ਇਧਰ ਕੀਰਤਪੁਰ ਸਾਹਿਬ ਵੱਲ ਛੇਵੇਂ ਪਾਤਸ਼ਾਹ ਵਿਚਰੇ ਤੇ ਵੇਖ ਕੇ ਜਗ੍ਹਾ ਬੜੀ ਪਸੰਦ ਆਈ। ਖਾਲਸਾ ਜੀ, ਇਥੋਂ ਦੀ ਜਿਹੜੀ ਰਿਆਸਤ ਸੀ ਕਹਿਲੂਰ ਰਿਆਸਤ, ਇਸ ਰਿਆਸਤ ਦਾ ਜਿਹੜਾ ਰਾਜਾ ਸੀ ਉਹਦਾ ਨਾਂ ਸੀ ਰਾਜਾ ਤਾਰਾ ਚੰਦ। ਉਹ ਜਿਹੜਾ ਤਾਰਾ ਚੰਦ ਰਾਜਾ ਸੀ ਇਹਨੂੰ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਛੁਡਾਇਆ ਸੀ। ਇਹ ਰਾਜੇ ਭੀਮ ਚੰਦ ਦਾ ਬਜੁਰਗ ਸੀ ਰਾਜਾ ਤਾਰਾ ਚੰਦ। ਇਹ ਛੇਵੇਂ ਪਾਤਸ਼ਾਹ ਦਾ ਅਹਿਸਾਨ ਮੰਨਦਾ ਸੀ। ਇਹਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਇੱਥੇ ਜਿਹੜੇ ਕੀਰਤਪੁਰ ਸਾਹਿਬ ਦੇ ਇਲਾਕੇ ਦੇ ਪੰਜ ਪਿੰਡ ਜਿਹੜੇ ਨੇ ਉਹ ਮਹਾਰਾਜ ਜੀ ਨੂੰ ਭੇਟ ਕੀਤੇ ਸਨ। ਸਤਿਗੁਰੂ ਜੀ ਚਾਹੁੰਦੇ ਸਨ ਕਿ ਇੱਥੇ ਨਗਰ ਵਸਾਈਏ ਤੇ ਨਗਰ ਵਸਾਉਣ ਵਾਸਤੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੀ ਚੋਣ ਕੀਤੀ ਹੈ। ਬਾਬਾ ਗੁਰਦਿੱਤਾ ਜੀ ਨੂੰ ਹੁਕਮ ਕੀਤਾ, ਗੁਰਦਿੱਤਾ ਜੀ ਸਾਡੇ ਬਜ਼ੁਰਗਾਂ ਨੇ ਵੀ ਨਗਰ ਵਸਾਏ ਨੇ, ਸਾਡੇ ਵਡੇਰਿਆਂ ਨੇ ਵੀ ਬੜੇ ਬੜੇ ਨਗਰ ਵਸਾਏ ਨੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵਸਾਇਆ, ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਸਾਇਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਹੈ, ਔਰ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਡੇ ਪਿਤਾ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਤੋਂ ਇਲਾਵਾ ਕਰਤਾਰਪੁਰ ਸਾਹਿਬ, ਇਹ ਨਗਰ ਤਰਨ ਤਾਰਨ ਸਾਹਿਬ ਆਦਿਕ ਨਗਰ ਵਸਾਏ ਨੇ। ਇਹ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਅੱਗੇ ਨਗਰ ਵਸਾਈਏ ਜਿਨ੍ਹਾਂ ਵਿਚ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ, ਔਰ ਜਿਹੜੇ ਨਗਰ ਗੁਰਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਨ। ਤੋ ਬਾਬਾ ਗੁਰਦਿੱਤਾ ਜੀ ਤੁਸੀਂ ਵੀ ਜਾ ਕੇ ਉੱਥੇ ਨਗਰ ਵਸਾਓ, ਉੱਥੇ ਤੁਹਾਨੂੰ ਪੀਰ ਬੁੱਢਣ ਸ਼ਾਹ ਵੀ ਮਿਲਣਗੇ, ਉਹਨਾਂ ਨੂੰ ਜਾ ਕੇ ਵੀ ਮਿਲ ਕੇ ਆਉਣਾ, ਉਹਨਾਂ ਨਾਲ ਵੀ ਜਾ ਕੇ ਸੁਮੇਲ ਕਰਨਾ। ਤੋ ਇਸ ਪ੍ਰਕਾਰ ਬਾਬਾ ਗੁਰਦਿੱਤਾ ਜੀ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਸਤ ਕਰਕੇ ਮੰਨ ਰਹੇ ਨੇ ਔਰ ਨਗਰ ਵਸਾ ਰਹੇ ਨੇ ਕੀਰਤਪੁਰ ਸਾਹਿਬ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਉ, ਜੋ ਪਈ ਸ੍ਰੀ ਗੁਰਦਿੱਤਾ ਸੁਨ ਬਿਦ ਸਾਰੀ, ਹਰਕਤ ਤੁਰਤ ਕਰੀ ਤਬ ਤਿਆਰੇ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ ਸੁਣ ਕੇ ਬਾਬਾ ਗੁਰਦਿੱਤਾ ਜੀ ਨੇ ਉਸੇ ਵਕਤ ਬੜੀ ਖੁਸ਼ੀ ਦੇ ਨਾਲ ਤਿਆਰੀ ਕੀਤੀ ਔਰ ਆਪਣੇ ਆਪ ਨੂੰ ਧੰਨ ਭਾਗ ਪਾਤਰ ਸਮਝਿਆ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਜਾ ਕੇ ਨਗਰ ਵਸਾ ਸਕਾਂ। ਇਸ ਕਰਕੇ ਬਾਬਾ ਗੁਰਦਿੱਤਾ ਜੀ ਬਹੁਤ ਖੁਸ਼ ਹੋਏ।
ਧੰਨ ਗਨ ਸ੍ਰੀ ਸਤਿਗੁਰ ਤੇ ਲੀਨ,
ਬਹੁਤ ਸਾਰੀ ਮਾਇਆ, ਕਿਉਂਕਿ ਨਗਰ ਵਸਾਉਣਾ, ਮਕਾਨ ਬਣਾਉਣੇ ਨੇ, ਮੰਦਰ ਬਣਾਉਣੇ ਨੇ, ਧਰਮਸ਼ਾਲਾ ਬਣਾਉਣੀ, ਉਹਦੇ ਵਾਸਤੇ ਹਜ਼ਾਰਾਂ ਰੁਪਈਆ ਚਾਹੀਦਾ, ਨਗਰ ਵਸਾਉਣੇ ਕਿਹੜਾ ਸੌਖੇ ਸਨ। ਤੋ ਨਗਰ ਵਸਾਉਣ ਵਾਸਤੇ ਜਿਹੜੀ ਮਾਇਆ ਚਾਹੀਦੀ ਸੀ ਉਹ ਮਾਇਆ ਦਾ ਬਹੁਤ ਸਾਰਾ ਵੱਡਾ ਖਜ਼ਾਨਾ ਬਾਬਾ ਗੁਰਦਿੱਤਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪਾਸੋਂ ਲਿਆ ਹੈ।
ਕੀਨ ਮਤ ਕੋ ਬੰਧਨ ਕੀਨ,
ਆਪਣੀਆਂ ਤਿੰਨੇ ਮਾਤਾਵਾਂ ਨੂੰ, ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ ਔਰ ਮਾਤਾ ਨਾਨਕੀ ਜੀ, ਤਿੰਨਾਂ ਮਾਤਾਵਾਂ ਨੂੰ ਜਾ ਕੇ ਬਾਬਾ ਗੁਰਦਿੱਤਾ ਜੀ ਨੇ ਨਮਸਕਾਰ ਕੀਤੀ ਹੈ। ਚੱਲਣ ਤੋਂ ਪਹਿਲਾਂ ਤਿੰਨੇ ਮਾਤਾਵਾਂ ਨੂੰ ਵੰਦਨਾ ਕੀਤੀ ਹੈ।
ਹੁਣ ਦਰਬਾਰ ਪਰਿਕਰਮਾ ਫਿਰ ਕੇ
ਸੱਚਖੰਡ ਹਰਿਮੰਦਰ ਸਾਹਿਬ ਆਏ ਨੇ, ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਆ ਕੇ ਬਾਬਾ ਗੁਰਦਿੱਤਾ ਜੀ ਨੇ ਨਮਸਕਾਰ ਕੀਤੀ, ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਅਰਾਧਨਾ ਕਰਕੇ, ਧੰਨ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਕੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਕੀਤੀਆਂ ਹਨ।
ਹੱਥ ਜੋੜੇ ਬੰਦਨ ਕਰਕੇ,
ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਵੀ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਜੜ ਗਮਨਿਓ ਤਵ ਸ਼ਸਤਰ ਲਗਾਏ,
ਔਰ ਬਾਬਾ ਗੁਰਦਿੱਤਾ ਜੀ ਸਰੀਰ ਤੇ, ਕਿਉਂਕਿ ਬਾਬਾ ਜੀ ਵੀ ਸ਼ਸਤਰਧਾਰੀ ਸਨ ਬਾਬਾ ਗੁਰਦਿੱਤਾ ਜੀ, ਤੋ ਬਾਬਾ ਗੁਰਦਿੱਤਾ ਜੀ ਨੇ ਆਪਣੇ ਸਰੀਰ ਤੇ ਸ਼ਸਤਰ ਸਜਾਏ ਨੇ, ਸੋਹਣੇ ਬਸਤਰ ਤੇ ਸ਼ਸਤਰ ਆਪਣੇ ਸਰੀਰ ਤੇ ਸਜਾ ਕੇ ਚੱਲ ਪਏ ਨੇ।
ਨੱਤੀ ਸਿੰਘਨ ਚੜੀ ਚੜਾਏ,
ਬਾਬਾ ਗੁਰਦਿੱਤਾ ਜੀ ਨੇ ਆਪਣੀ ਧਰਮ ਸਪਤਨੀ ਮਾਤਾ ਨੱਤੀ ਜੀ, ਮਾਤਾ ਨੱਤੀ ਜੀ ਜਿਨ੍ਹਾਂ ਨੂੰ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ, ਤੋ ਮਾਤਾ ਨੱਤੀ ਜੀ ਵੀ ਬਾਬਾ ਗੁਰਦਿੱਤਾ ਜੀ ਦੇ ਨਾਲ ਚੜ ਕੇ ਚੱਲ ਪਏ ਨੇ।
ਨਿਰਮਲ ਕੁਲੀਨੋ ਗੋਦ,
ਉਸ ਵੇਲੇ ਬਾਬਾ ਗੁਰਦਿੱਤਾ ਜੀ ਕੋਲ ਇੱਕੋ ਸਪੁੱਤਰ ਸੀ ਜਿਹਦਾ ਨਾਂ ਹੈ ਬਾਬਾ ਧੀਰਮਲ। ਧੀਰਮਲ ਜੀ ਹਾਲੇ ਛੋਟੇ ਹੀ ਸਨ, ਤੋ ਬਾਬੇ ਧੀਰਮਲ ਨੂੰ ਆਪਣੇ ਪੁੱਤਰ ਨੂੰ ਮਾਤਾ ਨੱਤੀ ਜੀ ਨੇ ਆਪਣੀ ਗੋਦ ਚ ਲਿਆ ਔਰ ਰਥ ਦੇ ਵਿਚ ਸਿੰਦਨ ਦੇ ਉੱਤੇ ਸਵਾਰ ਹੋ ਕੇ ਚੱਲੇ ਹਨ।
ਅਦਕ ਦੁਲਾਰਤ ਕਰੇ ਪ੍ਰਮੋਦ,
ਬੜਾ ਦੁਲਾਰ ਕਰਦੇ ਨੇ ਬਾਬੇ ਧੀਰਮਲ ਨੂੰ। ਲਾਡਲਾ ਪੁੱਤਰ ਹੈ, ਇੱਕੋ ਇੱਕ ਪੁੱਤਰ ਹੈ ਤੇ ਹਾਲੇ ਛੋਟਾ ਹੈ, ਇਸ ਕਰਕੇ ਬਹੁਤ ਭਾਰੀ ਦੁਲਾਰ ਮਾਤਾ ਨੱਤੀ ਜੀ ਆਪਣੇ ਪੁੱਤਰ ਨੂੰ ਕਰਦੇ ਹਨ।
ਤਿੰਨ ਦਿਵਸ ਪ੍ਰਮੁਦਤ ਗੁਜ਼ਾਰੇ,
ਤਿੰਨ ਦਿਨ ਬੜੀ ਖੁਸ਼ੀ ਤਿੰਨਾ। ਹਾਂਜੀ,
ਵੀਰਾ ਤੀਨ ਫੈਲ ਕੇ ਤੀਰ ਸੰਬੂਤਾਨ ਤੇਰੇ ਬਰ ਵੀਰ,
ਰਸਤੇ ਦੇ ਵਿਚ ਤਿੰਨ ਰਾਤਾਂ ਬਤੀਤ ਕੀਤੀਆਂ ਹਨ। ਬਹੁਤ ਸਾਰੇ ਮਸੰਦ ਸੇਵਾਦਾਰ ਦਾਸ ਉਹ ਨਾਲ ਚੱਲ ਪਏ ਨੇ ਔਰ ਚਲਦਿਆਂ ਚਲਦਿਆਂ ਸੈਲ ਕਰਦਿਆਂ ਪਹਾੜਾਂ ਦੇ ਇਲਾਕੇ ਵਿਚ ਕੀਰਤਪੁਰ ਸਾਹਿਬ ਦੇ ਇਲਾਕੇ ਵਿਚ ਆ ਗਏ ਨੇ ਔਰ ਪਹਾੜਾਂ ਦੇ ਕਿਨਾਰੇ ਤੇ ਆ ਕੇ ਬਾਬਾ ਗੁਰਦਿੱਤਾ ਜੀ ਨੇ ਡੇਰਾ ਕੀਤਾ ਹੈ, ਤੰਬੂ ਤਾਣ ਕੇ ਆਪਣੇ ਡੇਰੇ ਕੀਤੇ ਹਨ।
ਇੱਕ ਦੋ ਦਿਵਸ ਪ੍ਰਮੁਦਤ ਗੁਜ਼ਾਰੇ,
ਇੱਕ ਦੋ ਦਿਨ ਇੱਥੇ ਰਹਿ ਕੇ ਪਹਾੜਾਂ ਵਿਚ ਬੜੀ ਖੁਸ਼ੀ ਦੇ ਨਾਲ ਬਾਬਾ ਜੀ ਨੇ ਬਤੀਤ ਕੀਤੇ। ਭਾਲ ਕਰ ਰਹੇ ਨੇ ਕਿ ਨਗਰ ਕਿੱਥੇ ਵਸਾਈਏ, ਜਗ੍ਹਾ ਦੀ ਭਾਲ ਕਰ ਰਹੇ ਨੇ, ਕੋਈ ਚੰਗੀ ਸ੍ਰੇਸ਼ਟ ਜਗ੍ਹਾ ਚਾਹੀਦੀ ਹੈ ਜਿੱਥੇ ਨਗਰ ਵਸਾਇਆ ਜਾ ਸਕੇ। ਇਸ ਕਰਕੇ ਨਗਰ ਦੀ ਨੀਂਹ ਰੱਖਣ ਵਾਸਤੇ, ਨਗਰ ਵਸਾਉਣ ਵਾਸਤੇ ਬਾਬਾ ਗੁਰਦਿੱਤਾ ਜੀ ਜਗ੍ਹਾ ਦੀ ਭਾਲ ਕਰ ਰਹੇ ਨੇ।
ਉੱਪਰ ਪਰਬਤ ਕੇ ਤਬ ਗਏ ਬੁੱਢਣ ਸ਼ਾਹ ਬਿਲੋਕਤ ਬਏ,
ਚਲਦਿਆਂ ਚਲਦਿਆਂ ਬਾਬਾ ਗੁਰਦਿੱਤਾ ਜੀ ਭਾਲ ਕਰਦਿਆਂ ਕਰਦਿਆਂ ਜਿੱਥੇ ਪੀਰ ਬੁੱਢਣ ਸ਼ਾਹ ਜੀ ਦਾ ਪਹਾੜ ਹੈ, ਜਿੱਥੇ ਅੱਜ ਕੱਲ ਬਾਬਾ ਪੀਰ ਬੁੱਢਣ ਸ਼ਾਹ ਜੀ ਦਾ ਸਥਾਨ ਬਣਿਆ ਹੋਇਆ ਹੈ, ਉੱਥੇ ਤੱਕ ਬਾਬਾ ਗੁਰਦਿੱਤਾ ਜੀ ਚਲਦੇ ਚਲਦੇ ਪੀਰ ਬੁੱਢਣ ਸ਼ਾਹ ਜੀ ਦੇ ਤਪ ਸਥਾਨ ਦੇ ਕੋਲ ਆ ਗਏ ਹਨ।
ਸ੍ਰੀ ਨਾਨਕ ਬਚ ਸਿਮਰਤ ਸੋਏ, ਗੁਰਸੁਤ ਆਏ ਦੁੱਧ ਲੈ ਜੋਏ,
ਬਾਬਾ ਪੀਰ ਬੁੱਢਣ ਸ਼ਾਹ ਜੀ ਉੱਥੇ ਬੈਠੇ ਗੁਰੂ ਸਾਹਿਬ ਦੇ ਬਚਨਾਂ ਨੂੰ ਚੇਤੇ ਕਰਕੇ ਅਰਾਧਨਾ ਕਰ ਰਹੇ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਆਉਣਗੇ, ਉਹ ਆ ਕੇ ਮੇਰੇ ਕੋਲੋਂ ਦੁੱਧ ਛਕਣਗੇ, ਉਹ ਮੇਰੇ ਕੋਲੋਂ ਆ ਕੇ ਦੁੱਧ ਪਾਨ ਕਰਨਗੇ। ਇਹ ਭਾਵਨਾ ਲੈ ਕੇ ਪੀਰ ਬੁੱਢਣ ਸ਼ਾਹ ਜੀ ਉੱਥੇ ਬੈਠੇ ਹੋਏ ਸਨ।
ਬਿਰਧ ਮਹਾਤਨ ਕੋ ਤਬ ਤਿਆਗੋ,
ਸਰੀਰ ਉਹਨਾਂ ਦਾ ਬਹੁਤ ਜ਼ਿਆਦਾ ਬਿਰਧ ਸੀ, ਉਹਨਾਂ ਨੇ ਸੋਚਿਆ ਕਿ ਜਦੋਂ ਆ ਕੇ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਮੇਰੇ ਕੋਲੋਂ ਦੁੱਧ ਪੀਣਗੇ, ਫੇਰ ਮੈਂ ਆਪਣਾ ਇਹ ਸਰੀਰ ਵੀ ਤਿਆਗ ਦਿਆਂਗਾ। ਉਦੋਂ ਤੱਕ ਇਹ ਸਰੀਰ ਰੱਖਣਾ ਹੈ ਜਦੋਂ ਤੱਕ ਉਹ ਆ ਕੇ ਦੁੱਧ ਅੰਗੀਕਾਰ ਨਹੀਂ ਕਰਦੇ, ਜਦੋਂ ਦੁੱਧ ਛਕ ਲੈਣਗੇ ਉਸ ਤੋਂ ਬਾਅਦ ਸਰੀਰ ਮੇਰਾ ਬਿਰਧ ਹੋ ਚੁੱਕਾ ਹੈ, ਮੈਂ ਆਪਣਾ ਇਹ ਤਨ ਆਪਣਾ ਸਰੀਰ ਤਿਆਗ ਦੇਵਾਂਗਾ।
ਘੋੜੇ ਪਰ ਵੈ ਕੈ ਸਵਾਰ,
ਡੋਲੇ ਤੇ ਸਵਾਰ ਹੋ ਕੇ, ਘੋੜੇ ਦੇ ਉੱਤੇ ਸਵਾਰ ਹੋ ਕੇ ਬਾਬਾ ਗੁਰਦਿੱਤਾ ਜੀ ਆਏ ਹਨ।
ਸ੍ਰੀ ਗੁਰਦਿੱਤਾ ਚੜੇ ਪਹਾੜ,
ਬਾਬਾ ਗੁਰਦਿੱਤਾ ਜੀ ਪਹਾੜ ਤੇ ਆ ਚੜੇ, ਬੜਾ ਉੱਚਾ ਪਹਾੜ, ਅੱਜ ਵੀ ਬੜੀ ਉਚਾਈ ਤੇ ਉਹ ਜਗ੍ਹਾ ਬਣੀ ਹੋਈ ਹੈ, ਪੀਰ ਬੁੱਢਣ ਸ਼ਾਹ ਦੀ ਸੰਗਤ ਉੱਪਰ ਤੱਕ ਪੈਦਲ ਚੜ ਕੇ ਜਾਂਦੀ ਹੈ। ਤੋ ਬਾਬਾ ਗੁਰਦਿੱਤਾ ਜੀ ਘੋੜੇ ਤੇ ਸਵਾਰ ਹੋ ਕੇ ਪੀਰ ਬੁੱਢਣ ਸ਼ਾਹ ਦੇ ਉਸ ਪਹਾੜ ਦੇ ਉੱਤੇ, ਪਹਾੜੀ ਦੇ ਸਿਖਰ ਉੱਤੇ ਜਿੱਥੇ ਬਾਬਾ ਜੀ ਬੈਠੇ ਸਨ ਪੀਰ ਬੁੱਢਣ ਸ਼ਾਹ ਜੀ, ਉੱਥੇ ਚੱਲ ਕੇ ਆਏ ਨੇ।
ਕੁਛ ਪਰੇ ਕਾਨਨ ਕੋ ਹੀਰਾ,
ਉਸ ਤੋਂ ਕੁਝ ਪਰੇ ਜੰਗਲ ਵੇਖਿਆ, ਜੰਗਲ ਦਾ ਇਲਾਕਾ ਸੀ, ਦੂਰ ਦੂਰ ਤੱਕ ਸੰਘਣੇ ਜੰਗਲ ਨੇ, ਸੰਘਣੇ ਦਰਖਤ ਹਨ।
ਅਜਾ ਚਰਾਵਤ ਸ਼ੇਰ ਬਡੇਰਾ,
ਬਾਬਾ ਗੁਰਦਿੱਤਾ ਜੀ ਨੇ ਉੱਥੇ ਇੱਕ ਹੈਰਾਨੀ ਵਾਲਾ ਕੌਤਕ ਵੇਖਿਆ। ਕੀ ਕੌਤਕ ਵੇਖਿਆ ਬਾਬਾ ਜੀ ਨੇ? ਕਿ ਬੱਕਰੀਆਂ ਚਾਰ ਰਿਹਾ ਕੌਣ? ਬੱਬਰ ਸ਼ੇਰ ਬੱਕਰੀਆਂ ਚਰਾ ਰਿਹਾ। ਹਾਲਾਂਕਿ ਬੱਕਰੀਆਂ ਸ਼ੇਰ ਦਾ ਖਾਜਾ ਹੁੰਦੀਆਂ ਨੇ, ਪਰ ਉੱਥੇ ਕਲਾ ਵੇਖੀ ਕਿ ਸ਼ੇਰ ਬੱਕਰੀਆਂ ਚਰਾ ਰਿਹਾ, ਇਹ ਬੜਾ ਹੈ, ਕਿਉਂਕਿ ਉਹ ਸ਼ੇਰ ਵੀ ਪੀਰ ਬੁੱਢਣ ਸ਼ਾਹ ਦਾ ਸੀ, ਬੱਕਰੀਆਂ ਵੀ ਪੀਰ ਬੁੱਢਣ ਸ਼ਾਹ ਦੀਆਂ ਸਨ, ਉਹਨਾਂ ਦਾ ਹੀ ਦੁੱਧ ਪੀ ਕੇ ਪੀਰ ਬੁੱਢਣ ਸ਼ਾਹ ਜੀ ਉੱਥੇ ਗੁਜ਼ਾਰਾ ਕਰਦੇ ਸਨ। ਤੇ ਉਸ ਸ਼ੇਰ ਦੇ ਅੰਦਰ ਇਹੋ ਜਿਹੀ ਮਹਾਂਪੁਰਖਾਂ ਦੀ ਕਲਾ ਵਰਤੀ ਹੋਈ ਸੀ ਕਿ ਉਹਦੇ ਅੰਦਰ ਉਹ ਵੈਰ ਭਾਵ ਖਤਮ ਹੋ ਗਿਆ। ਹਾਲਾਂਕਿ ਸ਼ੇਰ ਤੇ ਬੱਕਰੀ ਦੇ ਅੰਦਰ ਵੈਰ ਭਾਵ ਹੀ ਹੈ ਨਾ, ਉਹਨੇ ਤਾਂ ਆ ਕੇ ਇਹਨਾਂ ਨੂੰ ਖਾਣਾ ਹੀ ਹੈ, ਇਹਨਾਂ ਦਾ ਸ਼ਿਕਾਰ ਹੀ ਕਰਨਾ। ਪਰ ਉਸ ਵਕਤ ਉਹਦੇ ਅੰਦਰੋਂ ਵੈਰ ਭਾਵ ਖਤਮ ਹੋਇਆ ਹੋਇਆ ਸੀ। ਤੇ ਪੀਰ ਬੁੱਢਣ ਸ਼ਾਹ ਜੀ ਦੀ ਇਹ ਪ੍ਰਤੱਖ ਕਲਾ ਬਾਬਾ ਗੁਰਦਿੱਤਾ ਜੀ ਨੇ ਵੇਖੀ ਕਿ ਸ਼ੇਰ ਜੰਗਲ ਦੇ ਵਿੱਚ ਬੱਕਰੀਆਂ ਚਰਾ ਰਿਹਾ।
ਬੁੱਢਣ ਸ਼ਾਹ ਪਰੇ ਤਬ ਮੈਸਾ,
ਪੀਰ ਬੁੱਢਣ ਸ਼ਾਹ ਜੀ ਉਥੋਂ ਕੁਝ ਦੂਰੀ ਤੇ ਲਾਗੇ ਇੱਕ ਪਾਸੇ ਬੈਠੇ ਹੋਏ ਸਨ।
ਸੱਪ ਮੂਰਤ ਧਾਰੀ ਔਰ ਮੈਸਾ,
ਸੱਪ ਦੀ ਮੂਰਤ ਧਾਰ ਕੇ ਪੀਰ ਬੁੱਢਣ ਸ਼ਾਹ ਜੀ ਬੈਠੇ, ਤਪੱਸਿਆ ਦੀ ਮੂਰਤੀ ਬਣੇ ਬੈਠੇ ਸੀ। ਬੜੀ ਲੰਮੀ ਉਮਰ ਹੋਈ ਹੈ ਪੀਰ ਬੁੱਢਣ ਸ਼ਾਹ ਦੀ, 700 ਸਾਲ ਤੋਂ ਵੀ ਵੱਧ ਉਮਰ ਹੋਈ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਵੀ ਦਰਸ਼ਨ ਕੀਤੇ, ਉਦੋਂ ਵੀ ਬਜ਼ੁਰਗ ਸੀ ਪੀਰ ਬੁੱਢਣ ਸ਼ਾਹ, ਤੇ ਹੁਣ 6ਵੇਂ ਪਾਤਸ਼ਾਹ ਦੇ ਸਮੇਂ ਤੱਕ ਸਰੀਰ ਰੱਖੀ ਰੱਖਿਆ। ਤੋ ਪੀਰ ਬੁੱਢਣ ਸ਼ਾਹ ਦੀ ਉਮਰ ਬੜੀ ਲੰਮੇਰੀ ਸੀ, ਵਡੇਰੀ ਸੀ। ਤਪ ਦੀ ਮੂਰਤ ਬਣ ਕੇ ਪੀਰ ਬੁੱਢਣ ਸ਼ਾਹ ਜੀ ਉਸ ਜਗ੍ਹਾ ਤੇ ਬੈਠੇ ਹੋਏ ਨੇ।
ਪਰਮ ਬਿਰਧ ਜਰਜਰੀ ਸਰੀਰ,
ਸਰੀਰ ਬਹੁਤ ਜ਼ਿਆਦਾ ਬਿਰਧ ਹੋ ਚੁੱਕਾ ਹੈ, ਤਨ ਜਰਜਰੀ ਹੋ ਚੁੱਕਾ ਹੈ।
ਇੱਕ ਸ਼੍ਰੀ ਗੁਰਦਿੱਤਾ ਕੈ ਧੀਰ,
ਬਾਬਾ ਗੁਰਦਿੱਤਾ ਜੀ ਆਏ, ਆ ਕੇ ਬਾਬਾ ਗੁਰਦਿੱਤਾ ਜੀ ਨੇ ਵੇਖਿਆ ਤੇ ਪੀਰ ਬੁੱਢਣ ਸ਼ਾਹ ਨੂੰ ਵੇਖ ਕੇ ਬਾਬਾ ਗੁਰਦਿੱਤਾ ਜੀ ਬੋਲੇ, ਕਹਿਣ ਲੱਗੇ,
ਉਠੋ ਸੰਤ ਜੀ
ਲੱਗੇ, ਸੰਤ ਜੀ ਉਠੋ ਤੇ ਸਾਨੂੰ ਦੁੱਧ ਛਕਾਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੀਰ ਬੁੱਢਣ ਸ਼ਾਹ ਵੀ ਦੁੱਧ ਲੈ ਕੇ ਬੈਠਾ ਸੀ ਕਿ ਜਦੋਂ ਮਹਾਰਾਜ ਜੀ ਦੇ ਸਪੁੱਤਰ ਆਵਣਗੇ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਛਕਾਉਣ ਲੱਗਾ ਸੀ ਤੇ ਸਤਿਗੁਰਾਂ ਕਿਹਾ ਅਸੀਂ ਹੁਣ ਨਹੀਂ ਛਕਣਾ, 6ਵੇਂ ਜਾਮੇ ਵਿਚ ਸਾਡਾ ਸਪੁੱਤਰ ਆਏਗਾ, ਉਹ ਤੁਹਾਡੇ ਕੋਲੋਂ ਦੁੱਧ ਛਕੇਗਾ, ਉਦੋਂ ਤੱਕ ਤੁਹਾਡਾ ਸਰੀਰ ਵੀ ਰਹੇਗਾ। ਤੇ ਪੀਰ ਬੁੱਢਣ ਸ਼ਾਹ ਦੀ ਇਹ ਭਾਵਨਾ ਪੂਰੀ ਕਰਨ ਵਾਸਤੇ ਬਾਬਾ ਗੁਰਦਿੱਤਾ ਜੀ ਆ ਪਹੁੰਚੇ। ਬਾਬਾ ਗੁਰਦਿੱਤਾ ਜੀ ਨੇ ਆਵਾਜ਼ ਮਾਰੀ, ਪੀਰ ਬੁੱਢਣ ਸ਼ਾਹ ਜੀ ਦੀ ਸਮਾਧੀ ਲੱਗੀ ਹੋਈ ਸੀ, ਨੇਤਰ ਬੰਦ ਸਨ, ਆਵਾਜ਼ ਮਾਰੀ, ਸੰਤ ਜੀ ਉਠੋ ਤੇ ਉੱਠ ਕੇ ਸਾਨੂੰ ਦੁੱਧ ਛਕਾਓ।
ਗੁਰੂ ਸੁਤ ਆਉ ਛੁਦਤ ਲਖ ਲੀਜੈ,
ਮੈਂ ਗੁਰੂ ਜੀ ਦਾ ਸਪੁੱਤਰ ਹਾਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਤੇ ਮੈਨੂੰ ਇਸ ਵੇਲੇ ਭੁੱਖ ਲੱਗੀ ਹੋਈ ਹੈ, ਮੈਨੂੰ ਭੁੱਖ ਲੱਗੀ ਹੋਈ ਹੈ ਤੇ ਮੈਂ ਤੁਹਾਡੇ ਕੋਲ ਇਸ ਵਕਤ ਦੁੱਧ ਛਕਣ ਵਾਸਤੇ ਆਇਆ ਹਾਂ।
ਬਾਣੀ ਸੁਣ ਤੇ ਆਨੰਦ ਬਿਲੰਦੇ,
ਜਦੋਂ ਪੀਰ ਬੁੱਢਣ ਸ਼ਾਹ ਨੇ ਗੱਲ ਸੁਣੀ ਨਾ ਬਾਬੇ ਗੁਰਦਿੱਤੇ ਦੀ, ਇਹ ਬਾਣੀ ਸੁਣੀ, ਇਹ ਬਚਨ ਸੁਣੇ, ਸੁਣ ਕੇ ਮਾਨੋ ਜਿਵੇਂ ਮੁਰਦੇ ਚ ਜਾਨ ਪੈਂਦੀ ਹੈ, ਤਾਂ ਪੀਰ ਬੁੱਢਣ ਸ਼ਾਹ ਖੁਸ਼ ਹੋ ਗਿਆ। ਪੀਰ ਬੁੱਢਣ ਸ਼ਾਹ ਦੇ ਹਿਰਦੇ ਚ ਇਕਦਮ ਆਨੰਦ ਦੀ ਦਸ਼ਾ ਬਣ ਗਈ।
ਉੱਠ ਤੋਰਨੀ ਜੁਗ ਪਦ ਬੰਦੇ,
ਬੜੀ ਛੇਤੀ ਨਾਲ ਕਾਹਲੀ ਨਾਲ ਉੱਠਿਆ ਤੇ ਉੱਠ ਕੇ ਪੀਰ ਬੁੱਢਣ ਸ਼ਾਹ ਨੇ ਬਾਬਾ ਗੁਰਦਿੱਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਗੈਰ ਕਾਬ ਕੋ ਤਰੇ ਉਤਾਰੇ,
ਔਰ ਬਾਬਾ ਗੁਰਦਿੱਤਾ ਜੀ ਨੂੰ ਘੋੜੇ ਦੀ ਰਕਾਬ ਫੜ ਕੇ ਨਾ, ਘੋੜੇ ਤੇ ਸਵਾਰ ਸੀ ਬਾਬਾ ਗੁਰਦਿੱਤਾ ਜੀ, ਤੇ ਘੋੜੇ ਤੇ ਸਵਾਰ ਹੋਣ ਕਰਕੇ ਰਕਾਬ ਤੇ ਚਰਨਾਂ ਚ ਪਹਿਲਾਂ ਮੱਥਾ ਟੇਕਿਆ, ਫਿਰ ਰਕਾਬ ਹੱਥ ਵਿਚ ਪੜਕ ਪਕੜ ਕੇ ਬੜੇ ਅਦਬ ਤੇ ਸਤਿਕਾਰ ਨਾਲ ਬਾਬਾ ਗੁਰਦਿੱਤਾ ਜੀ ਨੂੰ ਘੋੜੇ ਤੋਂ ਥੱਲੇ ਉਤਾਰਿਆ।
ਬੈਠਾ ਰੇ ਤ੍ਰਿਣ ਛਿਤ ਕਰ ਡਾਰੇ,
ਮਹਾਂਪੁਰਖ ਸਨ, ਤਿਆਗੀ ਸੀ, ਘਾਹ ਦਾ ਹੀ ਆਸਣ ਸੀ, ਕੋਈ ਵਿਛਾਣਾ ਨਹੀਂ ਸੀ, ਕੋਈ ਬਿਸਤਰਾ ਨਹੀਂ ਸੀ, ਘਾਹ ਦਾ ਹੀ ਵਿਛਾਉਣਾ ਸੀ। ਉਸ ਘਾਹ ਦੇ ਵਿਛਾਉਣੇ ਦੇ ਉੱਤੇ ਬਾਬਾ ਗੁਰਦਿੱਤਾ ਜੀ ਨੂੰ ਬੜੇ ਅਦਬ ਨਾਲ, ਬੜੇ ਪਿਆਰ ਤੇ ਸਤਿਕਾਰ ਨਾਲ ਪੀਰ ਬੁੱਢਣ ਸ਼ਾਹ ਨੇ ਬਿਠਾਇਆ।
ਆਨ ਅਜਾ ਕੋ ਦੁੱਧ ਪਿਲਾਇਓ,
ਇਹਨੇ ਨੂੰ ਬੱਕਰੀਆਂ ਦਾ ਜਿਹੜਾ ਦੁੱਧ ਕਟੋਰੇ ਚ ਪਾ ਕੇ ਰੱਖਿਆ ਹੋਇਆ ਸੀ, ਉਹ ਕਟੋਰਾ ਭਰਿਆ ਹੋਇਆ ਦੁੱਧ ਦਾ ਲਿਆ ਕੇ ਬਾਬਾ ਗੁਰਦਿੱਤਾ ਜੀ ਨੂੰ ਭੇਟ ਕਰਕੇ ਛਕਾਇਆ।
ਪੂਰਬ ਕੋ ਪ੍ਰਸੰਗ ਸਭ ਗਾਇਓ,
ਜਿਹੜਾ ਪਹਿਲਾਂ ਦਾ ਪ੍ਰਸੰਗ ਸੀ, ਜਿਵੇਂ ਗੁਰੂ ਨਾਨਕ ਸਾਹਿਬ ਦੇ ਸਮੇਂ ਵਾਰਤਾ ਹੋਈ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਮੇਂ ਜਿਹੜੀ ਸਾਰੀ ਘਟਨਾ ਵਰਤੀ ਸੀ, ਜੋ ਖੇਡ ਵਰਤੀ ਸੀ, ਔਰ ਪੀਰ ਬੁੱਢਣ ਸ਼ਾਹ ਨੇ ਉਹ ਆਪਣੀਆਂ ਅੱਖਾਂ ਨਾਲ ਵੇਖਿਆ ਸੀ, ਉਹ ਸਾਰਾ ਪ੍ਰਸੰਗ ਪੀਰ ਬੁੱਢਣ ਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦਾ ਉਹ ਬਾਬਾ ਗੁਰਦਿੱਤਾ ਜੀ ਨੂੰ ਸੁਣਾਇਆ।
ਸ਼੍ਰੀ ਗੁਰਦਿੱਤੇ ਸੁਣ ਕਰ ਕਹਿਓ,
ਧੰਨ ਬਾਬਾ ਗੁਰਦਿੱਤਾ ਜੀ ਨੇ ਮਹਾਰਾਜ ਜੀ ਦਾ ਉਹ ਸਾਰਾ ਪ੍ਰਸੰਗ ਸੁਣ ਕੇ, ਉਸ ਵੇਲੇ ਬਾਬਾ ਗੁਰਦਿੱਤਾ ਜੀ ਬੋਲੇ,
ਅਗਰ ਬਸਾਵਨ ਕੋ ਅਮਚਰਿਓ,
ਕਹਿਣ ਲੱਗੇ ਪੀਰ ਜੀ ਅਸੀਂ ਤੁਹਾਡੇ ਇਲਾਕੇ ਵਿਚ ਆਏ ਹਾਂ ਤੇ ਇੱਥੇ ਅਸੀਂ ਨਗਰ ਵਸਾਉਣਾ ਚਾਹੁੰਦੇ ਹਾਂ, ਸਾਨੂੰ ਸਾਡੇ ਪਿਤਾ ਜੀ ਨੇ ਹੁਕਮ ਕਰਕੇ ਭੇਜਿਆ ਨਗਰ ਵਸਾਉਣ ਵਾਸਤੇ, ਤੇ ਅਸੀਂ ਇੱਥੇ ਜਗ੍ਹਾ ਲੱਭ ਰਹੇ ਹਾਂ ਤੇ ਅਸੀਂ ਇਸ ਇਲਾਕੇ ਦੇ ਵਿਚ ਤੁਹਾਡੇ ਨੇੜੇ ਇੱਥੇ ਨਗਰ ਵਸਾਉਣਾ ਚਾਹੁੰਦੇ ਹਾਂ, ਨਗਰ ਦੀ ਨੀਂਹ ਰੱਖਣਾ ਚਾਹੁੰਦੇ ਹਾਂ।
ਕਹਾਂ ਰਚੈ ਸੋ ਦਿਓ ਬਤਾਏ, कुछ आगल सुधर कहो बुझाए।
आप जी कृपा करके दसो कि असी नगर किथे बसाइए, किस जगह ते नगर बसाइए। तुसी जिथे आग्या करोगे, जिथे हुक्म करोगे, उसे जगह ते असी नगर दी मोड़ी गड देंगे और नगर बसा देंगे।
कुछ आगल सुध कहो बताए,
कुछ सानू आगल दी पहला दी जेड़ी सुध है इस जगह दी, ओ सानू दसो कि इथे गुरु नानक साहब ने किथे चरण पाए सन। जिथे उन्होंने चरण पाए ने असी उथे ही नगर बसा दिने आ, उथे ही सोहनी धर्मशाला दी रचना कर दिने हां।
गुरु नानक को मेली अहो,
क्योंकि हे पीर जी तुसी गुरु नानक साहब दे मेली हो, तुसी महाराज गुरु नानक साहब दी संगत कीती है, इस करके तुसी आप ही कृपा करके दस दियो कि सतगुरु गुरु नानक साहब इथे किथे आए सन, किस जगह ते उन्हां ने चरण पाए सन, जिथे उन्हां ने टिकाणा कीता सी उथे नेड़े ही असी नगर बसाण दी इच्छा रखदे आ। तुसी आप कृपा करके ओ जगह दी सानू दस पा दियो।
निरंकाल तब तापत रे,
ते तुसी इथे बैठे हो बड़े लम्बे समय तो, इथे तपस्या कर रहे हो, फिर तुहानू इस इलाके दा भेत भी है, तुहानू पता केड़ी जगह श्रेष्ठ है सर्वोत्तम है, जेड़ी जगह तुहाडे मन नू चंगी लगदी है, जां जिथे गुरु नानक साहब दे चरण पए ने ओ जगह सानू दस दियो, ता जो असी उस जगह ते नगर बसा के गुरु दियां खुशियां ले सकीए।
सुन बोलियो तब बुढ़न शाह,
सुन के पीर बुढ़न शाह जी उस वेले बोले,
सतगुर कयो सकल तुम पाओ।
कहन लगे पीर बुढ़न शाह जी, कहंदे महाराज बाबा जी तुहानू सतगुरां ने सारा कुछ कह के भेजिया ही है, महाराज गुरु हरगोबिंद साहब ने सारी विधि समझा के भेजी है, तुहानू ए भी दस के भेजिया के नगर किथे बसाउणा है।
कुछ अहम मोते सुन लीजे,
फिर भी जे तुसी कुछ जानना चाहुंदे हो ते आप जी ओ मेरे कोलों सुन लो, मैं तुहानू दस दिंदा हां।
इस गिर निकट नगर को कीजे,
आ जिहड़ा पहाड़ नजर आ रहा ना सामने, इशारा कीता जिथे अजकल कीरतपुर साहब है, इहदे नेड़े जिहड़ा पहाड़ सी पीर बुढ़न शाह दे बिलकुल टिब्बी तो थरड़े पासे कीरतपुर साहब है, इशारा कीता कि आ जिहड़ा सामने पहाड़ दे नाल थलड़ी जगह नजर आ रही है, इस जगह ते तुसी नगर बसाओ, क्योंकि इथे गुरु नानक साहब दे भी चरण पए ने। खालसा जी इस जगह दा नां कीरतनपुर, पहला नां जिहड़ा सी कीरतनपुर साहिब सी, इस करके क्योंकि जदों गुरु नानक साहब इस जगह ते आए सन ते भाई मरदाने नूं सतगुरां कहा, मरदानिया रबाब छेड़ बाणी आई है, ते सतगुरां ने कीर्तन शुरू कीता सी, उदों जंगल दा इलाका सी सारा, ते महापुरख विद्वान लोग दसदे ने 9 महीने 9 दिन लगातार धन गुरु नानक साहब जी इत्थे कीर्तन करदे रहे, इक्को चौंकड़े ते बैठ के भाई मरदाना जी दी रबाब वजदी रही, ਉਥੋਂ ਦੇ ਪੱਤੇ ਪੱਤਿਆਂ ਦੇ ਵਿਚ ਵੀ ਕੀਰਤਨ ਦੀ ਆਵਾਜ਼ ਆਉਣ ਲੱਗ ਪਈ ਸੀ, ਇਸ ਕਰਕੇ ਇਸ ਜਗ੍ਹਾ ਦਾ ਨਾਂ ਵੀ ਕੀਰਤਨਪੁਰ ਤੋਂ ਬਾਅਦ ਫਿਰ ਕੀਰਤਪੁਰ ਸਾਹਿਬ ਨਗਰ ਸਿੱਧ ਹੋ ਗਿਆ। ਪੀਰ ਬੁੱਢਣ ਸ਼ਾਹ ਨੂੰ ਉਸ ਜਗ੍ਹਾ ਦਾ ਇਤਿਹਾਸ ਪਤਾ ਸੀ, ਇਸ ਕਰਕੇ ਇਸ਼ਾਰਾ ਕਰਕੇ ਦੱਸ ਰਿਹਾ ਵੀ ਉਹ ਸਾਹਮਣੇ ਜਿਹੜੀ ਜਗ੍ਹਾ ਹੈ, ਉਸ ਜਗ੍ਹਾ ਦੇ ਉੱਤੇ ਪਹਾੜ ਦੀ ਜਿਹੜੀ ਉਹ ਜੜ ਹੈ, ਉਥੇ ਤੁਸੀਂ ਨਗਰ ਵਸਾਓ,
ਯਾ ਨਿਵਾਸ ਤੁਮਾਰੋ ਹੋਏ,
ਇਸ ਜਗ੍ਹਾ ਤੇ ਤੁਹਾਡਾ ਨਿਵਾਸ ਹੋਏਗਾ, ਇਥੇ ਤੁਹਾਡਾ ਵਾਸਾ ਹੋਵੇਗਾ।
ਸ੍ਰੀ ਗੁਰ ਸੰਗ ਆਏ ਸਭ ਕੋਏ, ਕਰ ਸੰਗਰਾਮ ਪਹੁੰਚਿਆ,
ਕਿਉਂਕਿ ਆਉਣ ਵਾਲੇ ਸਮੇਂ ਚ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਵੀ ਜੰਗ ਯੁੱਧ ਕਰਕੇ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਉਨ੍ਹਾਂ ਨੇ ਵੀ ਇਥੇ ਹੀ ਵਸਣਾ। ਪੀਰ ਬੁੱਢਣ ਸ਼ਾਹ ਨੂੰ ਪਤਾ ਸੀ ਆਉਣ ਵਾਲਾ, ਕਿਉਂਕਿ ਮਹਾਂਪੁਰਖ ਤ੍ਰਿਕਾਲ ਦਰਸ਼ੀ ਹੁੰਦੇ ਨੇ, ਉਨ੍ਹਾਂ ਨੂੰ ਪਤਾ ਹੁੰਦਾ ਵੀ ਆਉਣ ਵਾਲੇ ਸਮੇਂ ਚ ਕੀ ਵਰਤਣਾ, ਭਵਿੱਖ ਦਾ ਵੀ ਉਨ੍ਹਾਂ ਨੂੰ ਗਿਆਨ ਹੁੰਦਾ ਹੈ। ਉਹ ਪੀਰ ਬੁੱਢਣ ਸ਼ਾਹ ਕਹਿਣ ਲੱਗਾ ਜੀ ਆਉਣ ਵਾਲੇ ਸਮੇਂ ਚ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਜਗ੍ਹਾ ਤੇ ਆ ਕੇ ਨਿਵਾਸ ਕਰਨਾ, ਉਨ੍ਹਾਂ ਨੇ ਇਸ ਜਗ੍ਹਾ ਤੇ ਆ ਕੇ ਰਹਿਣਾ, ਜਦੋਂ ਜੰਗ ਯੁੱਧ ਕਰਕੇ ਵਿਹਲੇ ਹੋਣਗੇ ਇੱਥੇ ਉਨ੍ਹਾਂ ਨੇ ਆ ਕੇ ਆਪਣੇ ਸੰਗੀਆਂ ਸਮੇਤ ਰਹਿਣਾ ਹੈ।
ਤੁਰਕ ਸੰਗਾਰਨ ਮਾਂ,
ਬਹੁਤ ਸਾਰੇ ਤੁਰਕ ਜੰਗ ਦੇ ਮੈਦਾਨ ਚ ਮਹਾਰਾਜ ਜੀ ਦੇ ਹੱਥੋਂ ਮਾਰੇ ਜਾਣਗੇ।
ਤਨ ਤਜ ਗੁਰ ਪਰਲੋਕ ਸਿਧਾਰੈ,
ਔਰ ਇਸੇ ਜਗ੍ਹਾ ਤੇ 6ਵੇਂ ਪਾਤਸ਼ਾਹ ਨੇ ਸੱਚਖੰਡ ਜਾਣਾ, ਇਹ ਵੀ ਮੈਨੂੰ ਪਤਾ। ਪੀਰ ਬੁੱਢਣ ਸ਼ਾਹ ਦੱਸ ਰਿਹਾ ਕਿ ਬਾਬਾ ਗੁਰਦਿੱਤਾ ਜੀ ਇਹੀ ਉਹ ਜਗ੍ਹਾ ਹੈ ਜਿੱਥੇ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਚਖੰਡ ਜਾਣਾ ਇਸ ਬੈਕੁੰਠ ਧਾਮ ਨੂੰ ਜਾਣਾ ਹੈ।
ਕਮਰੋ ਸੁਰਤ ਬਰਸ ਜਸ ਵਿਥਾਰੈ
ਤੁਹਾਡੇ ਸਪੁੱਤਰ ਦਾ ਇੱਥੇ ਬੜਾ ਸੁਜਸ ਹੋਣਾ। ਬਾਬਾ ਗੁਰਦਿੱਤਾ ਜੀ ਤੁਹਾਡਾ ਪੁੱਤਰ ਹੋਵੇਗਾ ਜਿਹਦਾ ਜਨਮ ਵੀ ਇਸ ਨਗਰ ਵਿੱਚ ਹੋਣਾ ਔਰ ਉਹਦਾ ਬੜਾ ਵੱਡਾ ਭਾਰੀ ਸੁਜਸ ਉਹਦੀ ਬਹੁਤ ਵੱਡੀ ਭਾਰੀ ਵਡਿਆਈ ਘਰ ਘਰ ਵਿੱਚ ਹੋਵੇਗੀ। ਇਸ਼ਾਰਾ ਕਰ ਰਹੇ ਨੇ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਵੱਲ ਐਸਾ ਤੁਹਾਡਾ ਤੇਜਸਵੀ ਬਲੀ ਪੁੱਤਰ ਹੋਵੇਗਾ ਜਿਹਦਾ ਸੁਜਸ ਬਹੁਤ ਪਸਰੇਗਾ।
ਔਰ ਮੈਂ ਬਸੇਂਗੇ ਚਿਰਕਾਲ
ਇਸ ਨਗਰ ਵਿੱਚ ਬਹੁਤ ਲੰਮੇ ਅਰਸੇ ਤੱਕ ਲੰਮੇ ਸਮੇਂ ਤੱਕ ਨਿਵਾਸ ਰੱਖਣਗੇ।
ਸਿੱਖੀ ਕੋ ਵਿਸਤਾਰੈ ਵਿਸਾਲ
ਇੱਥੇ ਗੁਰਸਿੱਖੀ ਦਾ ਬੜਾ ਵੱਡਾ ਭਾਰੀ ਵਿਸਥਾਰ ਹੋਵੇਗਾ। ਦਸਵੇਂ ਪਾਤਸ਼ਾਹ ਨੇ ਜਿਹੜੀਆਂ ਜੰਗਾਂ ਲੜੀਆਂ ਨੇ ਨਾ ਉਹਨਾਂ ਜੰਗਾਂ ਦੀ ਸਾਰੀਆਂ ਦੀ ਰੂਪ ਰੇਖਾ ਜਿਹੜੀ ਆ ਉਹ ਕੀਰਤਪੁਰ ਸਾਹਿਬ ਹੀ ਬਣਾਈ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ। ਜਿੰਨੇ ਜੰਗ ਯੁੱਧ ਦਸਵੇਂ ਪਾਤਸ਼ਾਹ ਦੇ ਸਮੇਂ ਹੋਏ ਉਹਨਾਂ ਦੀਆਂ ਤਿਆਰੀਆਂ ਗੁਰੂ ਹਰਿਰਾਏ ਸਾਹਿਬ ਨੇ ਕਰ ਦਿੱਤੀਆਂ ਸੀ, ਕੀਰਤਪੁਰ ਸਾਹਿਬ ਹੀ ਹੋਈਆਂ ਨੇ। ਤੇ ਪੀਰ ਬੁੱਢਣ ਸ਼ਾਹ ਜੀ ਦੱਸ ਰਹੇ ਨੇ ਕਹਿੰਦੇ ਜੀ ਇੱਥੇ ਤਾਂ ਸਿੱਖੀ ਦਾ ਬੜਾ ਪ੍ਰਚਾਰ ਹੋਣਾ, ਇੱਥੋਂ ਦੂਰੋਂ ਦਰੇਡਿਓਂ ਸੰਗਤਾਂ ਨੇ ਆ ਕੇ ਹਾਜ਼ਰੀਆਂ ਭਰਨੀਆਂ ਕਰਨੀਆਂ, ਇੱਥੇ ਬੜੇ ਬੜੇ ਵੱਡੇ ਜੋੜ ਮੇਲੇ ਹੋਇਆ ਕਰਨਗੇ, ਸੰਗਤਾਂ ਦਾ ਬੜਾ ਵੱਡਾ ਭਾਰੀ ਇਕੱਠ ਇਸ ਜਗ੍ਹਾ ਤੇ ਹੋਇਆ ਕਰੇਗਾ, ਇੱਥੋਂ ਸਿੱਖੀ ਦੇ ਪ੍ਰਚਾਰ ਦੀ ਮੁਹਿੰਮ ਚੱਲੇਗੀ।
ਸ੍ਰੀ ਨਾਨਕ ਬਚ ਸਿਮਰਨ ਧਰੋ ਸ੍ਰੀ ਹਰਗੋਬਿੰਦ ਦਰਸ਼ਨ ਕਰੋ।
ਮੈਂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਯਾਦ ਕਰਦਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਤੂੰ ਸਾਡੇ ਛੇਵੇਂ ਜਾਮੇ ਦੇ ਦਰਸ਼ਨ ਕਰੇਗਾ। ਤੇ ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਉਣਗੇ ਬਾਬਾ ਗੁਰਦਿੱਤਾ ਜੀ ਮੈਂ ਉਹਨਾਂ ਦੇ ਵੀ ਦਰਸ਼ਨ ਕਰਾਂਗਾ ਔਰ ਉਹਨਾਂ ਦੇ ਦਰਸ਼ਨ ਕਰਕੇ ਹੁਣ ਮੈਂ ਆਪਣਾ ਸਰੀਰ ਤਿਆਗਾਂਗਾ, ਆਪਣੇ ਇਸ ਪੰਜ ਭੌਤਿਕ ਸਰੀਰ ਨੂੰ ਉਹਨਾਂ ਦੇ ਦਰਸ਼ਨ ਕਰਕੇ ਤਿਆਗਾਂਗਾ। ਗੁਰੂ ਨਾਨਕ ਸਾਹਿਬ ਦੇ ਇਹਨਾਂ ਬਚਨਾਂ ਨੂੰ ਮੈਂ ਯਾਦ ਕਰਦਾ।
ਗੁਰ ਕਰਨਾ ਤੇ ਕੀਨ ਕਮਾਏ
ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਮੈਂ ਇੱਥੇ ਬਹਿ ਕੇ ਕਮਾਈ ਕੀਤੀ ਹੈ।
ਇਕਟ ਪਹੁੰਚੋ ਚਰਨ ਮਨਾਏ
ਸਤਿਗੁਰਾਂ ਦੇ ਚਰਨ ਮਨਾ ਕੇ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹੀ ਪਹੁੰਚਾਂਗਾ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਇੱਥੋਂ ਸਰੀਰ ਤਿਆਗ ਕੇ ਮੈਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹੀ ਜਾ ਕੇ ਸਮਾਵਾਂਗਾ।
ਹਿਮ ਕਹਿ ਰਹੋ ਮੋਨ ਕੋ ਠਾਨ
ਇਦਾਂ ਬਾਬਾ ਗੁਰਦਿੱਤਾ ਜੀ ਨੂੰ ਪੀਰ ਬੁੱਢਣ ਸ਼ਾਹ ਨੇ ਸਾਰਾ ਪ੍ਰਸੰਗ ਸੁਣਾਇਆ, ਇਹ ਸਾਰੇ ਬਚਨ ਸੁਣਾਏ। ਇਹ ਸਾਰੇ ਬਚਨ ਸੁਣਾ ਕੇ ਪੀਰ ਜੀ ਕੁਝ ਸਮੇਂ ਵਾਸਤੇ ਚੁੱਪ ਕਰ ਗਏ।
ਸ੍ਰੀ ਗੁਰਦਿੱਤੇ ਮੋਨ ਸਭ ਸੁਣ ਸਭ ਕਾਨ
ਔਰ ਬਾਬਾ ਗੁਰਦਿੱਤਾ ਜੀ ਨੇ ਇਹ ਸਾਰੀਆਂ ਗੱਲਾਂ ਜੋ ਪੀਰ ਬੁੱਢਣ ਸ਼ਾਹ ਨੇ ਸੁਣਾਈਆਂ ਉਹ ਕੱਲੀ ਕੱਲੀ ਗੱਲ ਬਾਬਾ ਗੁਰਦਿੱਤਾ ਜੀ ਨੇ ਸੁਣੀ ਹੈ।
ਉਤਰੇ ਗਿਰਤੇ ਤਬ ਚਲ ਆਏ
ਫਿਰ ਉਸ ਪਹਾੜ ਤੋਂ ਬਾਬਾ ਗੁਰਦਿੱਤਾ ਜੀ ਥੱਲੇ ਉਤਰੇ ਤੇ ਥੱਲੇ ਉਤਰ ਕੇ ਜਿੱਥੇ ਨਗਰ ਵਸਾਣਾ ਸੀ ਉਸ ਜਗ੍ਹਾ ਤੇ ਚੱਲ ਕੇ ਆਏ ਹਨ।
ਅਗੇ ਬਿਲੋਕਨ ਥਾਨ ਸੁਰਾਏ
ਸ੍ਰੇਸ਼ਟ ਜਗ੍ਹਾ ਵੇਖਣ ਲੱਗੇ, ਮੈਦਾਨੀ ਇਲਾਕਾ ਚਾਹੀਦਾ ਨਗਰ ਵਸਾਉਣ ਵਾਸਤੇ। ਪਹਾੜ ਦੇ ਉੱਤੇ ਤਾਂ ਨਹੀਂ ਨਾ ਨਗਰ ਵਸ ਸਕਦਾ, ਪਹਾੜ ਦੇ ਥੱਲੜੇ ਪਾਸੇ ਜਿੱਥੇ ਮੈਦਾਨ ਦਾ ਇਲਾਕਾ ਹੋਵੇ ਉੱਥੇ ਨਗਰ ਵਸਣਾ। ਇਸ ਕਰਕੇ ਬਾਬਾ ਗੁਰਦਿੱਤਾ ਜੀ ਨੇ ਉਹ ਮੈਦਾਨੀ ਇਲਾਕਾ ਆ ਕੇ ਵੇਖਿਆ ਹੈ।
ਕਾਰੀਗਰ ਮਜ਼ੂਰ ਬੁਲਵਾਏ ਨਾਮ ਕੈ ਗੁਰੂ ਮਨਾਏ
ਬਹੁਤ ਸਾਰੇ ਕਾਰੀਗਰ ਮਜ਼ਦੂਰ ਕਾਮੇ ਨੇੜੇ ਤੇੜੇ ਨਗਰਾਂ ਚ ਬੁਲਾ ਲਏ ਬਾਬਾ ਗੁਰਦਿੱਤਾ ਜੀ ਨੇ ਔਰ ਉਹਨਾਂ ਨੂੰ ਬੁਲਾ ਕੇ ਉਹਨਾਂ ਕਾਰੀਗਰਾਂ ਮਜ਼ਦੂਰਾਂ ਨੂੰ ਇੱਥੇ ਲਾ ਦਿੱਤਾ। ਮਹਾਰਾਜ ਗੁਰੂ ਨਾਨਕ ਸਾਹਿਬ ਛੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਆਰਾਧਨ ਕਰਕੇ ਅਰਦਾਸ ਕਰਕੇ ਬਾਬਾ ਗੁਰਦਿੱਤਾ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਨਗਰ ਦੀ ਨੀਂਹ ਰੱਖ ਦਿੱਤੀ।
ਬਾਂਟੇ ਉਸ ਸਮੇਂ ਬੋ ਮਿਸ਼ਟਾਨ
ਔਰ ਨੀਂਹ ਰੱਖ ਕੇ ਅਰਦਾਸ ਕਰਕੇ ਫਿਰ ਮਿਸ਼ਟਾਨ ਮਠਿਆਈਆਂ ਖੁਸ਼ੀ ਦੇ ਵਿੱਚ ਸਾਰੇ ਲੋਕਾਂ ਵਿੱਚ ਮਜ਼ਦੂਰਾਂ ਕਾਰੀਗਰਾਂ ਵਿੱਚ ਵੰਡੀ ਹੈ।
ਟੱਕ ਲਗਾਇਓ ਆਪਣੇ ਪਾਨ
ਬਾਬਾ ਗੁਰਦਿੱਤਾ ਜੀ ਨੇ ਆਪ ਆਪਣੇ ਹੱਥੀਂ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਨਗਰ ਦਾ ਟੱਕ ਲਾਇਆ ਹੈ। ਆਪ ਆਪਣੇ ਹੱਥੀਂ ਬਾਬਾ ਗੁਰਦਿੱਤਾ ਜੀ ਨੇ ਟੱਕ ਲਾਇਆ ਹੈ।
ਰਚਨ ਲਗੇ ਕਾਰੀਗਰ ਕਨੇ
ਕਾਰੀਗਰ ਲੱਗ ਗਏ ਨੀਹਾਂ ਪੁੱਟ ਦਿੱਤੀਆਂ ਨੀਹਾਂ ਪੁੱਟ ਕੇ ਉਸ ਵੇਲੇ ਨੀਹਾਂ ਭਰਨੀਆਂ ਸ਼ੁਰੂ ਕੀਤੀਆਂ, ਕਾਰੀਗਰ ਮਜ਼ਦੂਰ ਲੱਗ ਗਏ, ਦੀਵਾਰਾਂ ਦੀ ਉਸਾਰੀ ਹੋਣ ਲੱਗੀ, ਇੱਟਾਂ ਦੇ ਆਵੇ ਲੱਗ ਗਏ, ਚੂਨਾ ਪੱਕ ਪੱਕ ਕੇ ਤਿਆਰ ਹੋਣ ਲੱਗਾ, ਇੱਟਾਂ ਪੱਕ ਕੇ ਤਿਆਰ ਹੋਣ ਲੱਗੀਆਂ।
ਸੁੰਦਰ ਮੰਦਰ ਬੋਬੇ ਦੇ ਚਿਨੇ,
ਬੜੇ ਬੜੇ ਸੋਹਣੇ ਮੰਦਰ ਥੋੜੇ ਦਿਨਾਂ ਦੇ ਵਿਚ ਹੀ, ਬਹੁਤਾ ਸਮਾਂ ਨੀ ਲੱਗਾ, ਥੋੜੇ ਦਿਨਾਂ ਦੇ ਵਿਚ ਹੀ ਮੰਦਰ ਚਿਣ ਕੇ, ਸੋਹਣੇ ਸੋਹਣੇ ਮਕਾਨ ਚਿਣ ਕੇ ਤਿਆਰ ਕਰ
ਦਿੱਤੇ। ਗਨ ਲੋਕ ਵਸਾਏ,
ਨੇੜੇ ਤੇੜੇ ਦੇ ਇਲਾਕਿਆਂ ਵਿਚੋਂ ਲੋਕਾਂ ਨੂੰ ਲਿਆ ਲਿਆ ਕੇ ਬਾਬਾ ਗੁਰਦਿੱਤਾ ਜੀ ਨੇ ਨਗਰ ਚ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਕਿ ਤੁਸੀਂ ਆ ਕੇ ਸਾਡੇ ਇਸ ਨਗਰ ਵਿਚ ਰਹੋ, ਇੱਥੇ ਆ ਕੇ ਨਿਵਾਸ ਕਰੋ, ਵਸੋਂ ਕਰੋ, ਨੇੜੇ ਦਰਿਆ ਵਗਦਾ ਹੈ, ਪਾਣੀ ਦੀ ਵੀ ਕੋਈ ਇਸ ਨਗਰ ਵਿਚ ਕਿੱਲਤ ਕੋਈ ਨੀ। ਉਦੋਂ ਜ਼ਿਆਦਾ ਲੋਕ ਪਾਣੀ ਵੇਖਿਆ ਕਰਦੇ ਸੀ, ਦਰਿਆਵਾਂ ਦੇ ਕੰਢਿਆਂ ਤੇ ਹੀ ਜ਼ਿਆਦਾ ਨਗਰ ਵਸਾਇਆ ਕਰਦੇ ਸੀ ਤਾਂ ਜੋ ਪਾਣੀ ਦੀ ਕਿੱਲਤ ਨਾ ਹੋਵੇ। ਉਹ ਦਰਿਆ ਸਤਲੁਜ ਨੇੜੇ ਵਗਦਾ ਸੀ, ਇਸ ਕਰਕੇ ਇਹ ਕੀਰਤਪੁਰ ਸਾਹਿਬ ਨਗਰ ਬੜਾ ਘੁੱਕ ਵਸਿਆ, ਬਹੁਤ ਸਾਰੇ ਲੋਕ ਆ ਕੇ ਨਗਰ ਵਿਚ ਵਸੇਬਾ ਕਰਨ ਲੱਗੇ।
ਗੁਰਪੁਰ ਜਾਨ ਭਏ ਸਮਦਾਏ,
ਦੂਜੀ ਭਾਵਨਾ ਸੀ ਮਨ ਦੇ ਵਿਚ ਵੀ ਗੁਰੂ ਸਾਹਿਬ ਦੀ ਨਗਰੀ ਹੈ, ਗੁਰਪੁਰੀ ਹੈ, ਤੇ ਗੁਰਪੁਰੀ ਵਿਚ ਵਸਣ ਦਾ ਬੜਾ ਵੱਡਾ ਲਾਭ ਹੈ, ਜਿੱਥੇ ਸਤਿਗੁਰਾਂ ਦੇ ਚਰਨ ਪਏ ਹੋਣ, ਜਿਹੜਾ ਗੁਰੂ ਦਾ ਨਗਰ ਹੈ ਉੱਥੇ ਰਹਿਣਾ ਤਾਂ ਖਾਲਸਾ ਜੀ ਸਮੀਪ ਮੁਕਤੀ ਦੇ ਆਨੰਦ ਦੇ ਸਮਾਨ ਹੈ। ਜਿਵੇਂ ਸਮੀਪ ਮੁਕਤੀ ਹੁੰਦੀ ਨਾ, ਸਲੋਕ ਮੁਕਤੀ, ਆਪਣੇ ਇਸ਼ਟ ਦੇ ਲੋਕ ਵਿਚ ਰਹਿਣਾ, ਨਗਰ ਚ ਰਹਿਣਾ, ਏਦਾਂ ਲੋਕਾਂ ਨੇ ਭਾਵਨਾ ਨਾਲ ਆ ਕੇ ਇਸ ਨਗਰ ਚ ਵਸੇਬਾ ਕੀਤਾ।
ਸ੍ਰੀ ਗੁਰੂ ਦਿੱਤਾ ਸਭ ਸੁਖ ਦੇ ਕੇ,
ਬਾਬਾ ਗੁਰਦਿੱਤਾ ਜੀ ਨੇ ਜਿੰਨੇ ਲੋਕ ਆਏ ਨੇ ਉਹਨਾਂ ਸਾਰਿਆਂ ਨੂੰ ਸਾਰੇ ਸੁਖ ਆਰਾਮ ਦਿੱਤੇ ਨੇ। ਜਿਹਨੂੰ ਜੋ ਚਾਹੀਦਾ, ਜਿਹੋ ਜਿਹਾ ਮਕਾਨ ਚਾਹੀਦਾ, ਜੇ ਕਿਸੇ ਨੂੰ ਕੋਈ ਵਸਤੂ ਚਾਹੀਦੀ ਹੈ, ਬਾਬਾ ਗੁਰਦਿੱਤਾ ਜੀ ਨੇ ਸਾਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਹਨ। ਬਹੁਤ ਸਾਰੇ ਲੋਕ ਇਕੱਠੇ ਕਰਕੇ ਬਾਬਾ ਗੁਰਦਿੱਤਾ ਜੀ ਨੇ ਇੱਥੇ ਵਸਾਏ ਨੇ।
ਅਸੀਂ ਆਪ ਵੀ ਬਹੁਤ ਸੁੱਖ ਪਾਏ,
ਆਪ ਵੀ ਬਾਬਾ ਗੁਰਦਿੱਤਾ ਜੀ ਨੇ ਇੱਥੇ ਨਿਵਾਸ ਕੀਤਾ। ਬੜਾ ਭਾਰੀ ਸੁੱਖ, ਬੜਾ ਭਾਰੀ ਆਨੰਦ ਨਗਰ ਵਿਚ ਰਹਿ ਕੇ ਪ੍ਰਾਪਤ ਹੋ ਰਿਹਾ।
ਸਭ ਕੀ ਸੁਧ ਸੰਭਾਲ ਚਿਤ ਲਾਏ,
ਬਾਬਾ ਜੀ ਨੇ ਸਾਰਿਆਂ ਦੀ ਸੁਧ ਸੰਭਾਲੀ ਹੈ। ਕੱਲੇ ਕੱਲੇ ਆਏ ਹੋਏ ਬੰਦੇ ਦੀ ਜਿਹੜੇ ਨਗਰ ਵਿਚ ਰਹਿ ਰਹੇ ਨੇ, ਸਾਰਿਆਂ ਦੀ ਸਾਰ ਸੰਭਾਲ ਕੀਤੀ ਹੈ।
ਘਰੇ ਗਰਭ ਨੱਤੀ ਵੱਡ ਭਾਗਨ,
ਉਧਰ ਮਾਤਾ ਨੱਤੀ ਜੀ ਨੇ ਦੂਸਰਾ ਗਰਭ ਧਾਰਨ ਕੀਤਾ ਹੈ।
ਬਸੈ ਸਦਾ ਪਤੀ ਕੀ ਅਨੁਰਾਗਨ,
ਔਰ ਆਪਣੇ ਪਤੀ ਦੇ ਅਨੁਰਾਗ ਦੇ ਵਿਚ ਮਾਤਾ ਨੱਤੀ ਜੀ ਆਪਣੇ ਪਤੀ ਬਾਬਾ ਗੁਰਦਿੱਤਾ ਜੀ ਦੇ ਪ੍ਰੇਮ ਤੇ ਉਹਨਾਂ ਦੀ ਆਗਿਆ ਦੇ ਵਿਚ ਰਹਿੰਦੇ ਨੇ, ਹਰ ਵੇਲੇ ਉਹਨਾਂ ਦੇ ਹੁਕਮ ਚ ਚੱਲਦੇ ਨੇ।
ਪਾਤਸ਼ਾਹ ਸਪਤਮੇ ਪਰਸੂਤ, ਬਦਦ ਚੰਦ ਸਮ ਗਰਭ ਸਪੂਤ,
ਧੰਨ ਗੁਰੂ ਹਰ ਰਾਏ ਸਾਹਿਬ ਜੀ ਉਹਨਾਂ ਦਾ ਪਾਵਨ ਸਰੀਰ ਮਾਤਾ ਨੱਤੀ ਜੀ ਦੇ ਗਰਭਾਸ਼ੇ ਦੇ ਵਿਚ ਦਿਨ ਪ੍ਰਤੀ ਦਿਨ ਜਿਵੇਂ ਦੂਜ ਦਾ ਚੰਦਰਮਾ ਵਧਦਾ ਹੈ ਨਾ, ਏਦਾਂ ਦੂਜ ਦੇ ਚੰਦਰਮਾ ਦੇ ਸਮਾਨ ਉਹ ਵੱਧ ਰਿਹਾ ਹੈ।
ਦੋਏਰਾ ਧਾਰਿਓ ਗਰਭ ਸਪੁੱਤਰ ਕੋ, ਵਧੇ ਉਸ ਅਧਿਕ ਆਨੰਦ।
ਨੱਤੀ ਜੀ ਨੇ ਜਦੋਂ ਦੂਸਰੇ ਸਪੁੱਤਰ ਦਾ ਸਰੀਰ ਦੇ ਵਿਚ ਗਰਭ ਧਾਰਨ ਕੀਤਾ ਹੈ, ਗਰਭ ਚ ਦੂਸਰੇ ਪੁੱਤਰ ਨੂੰ ਧਾਰਨ ਕੀਤਾ ਹੈ, ਉਸ ਵਕਤ ਬੜਾ ਭਾਰੀ ਆਨੰਦ ਖੁਸ਼ੀ ਦੀ ਲਹਿਰ ਸਾਰੇ ਨਗਰ ਵਿਚ ਪਸਰੀ ਹੈ।
ਸ੍ਰੀ ਗੁਰੂ ਦਿੱਤਾ ਚਿਤ ਵਿਖੈ, ਚਿਤ ਵਿਓ ਚਿਤ ਵਿਓ ਅੱਖ ਹੋਏ ਨੰਦ।
ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਆਪਣੇ ਮਨ ਚ ਫੁਰਨਾ ਕੀਤਾ ਵੀ ਹੁਣ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪੁੱਤਰ ਦਾ ਜਨਮ ਹੋਵੇਗਾ। ਬਾਬਾ ਜੀ ਵੀ ਮਹਾਂਪੁਰਖ ਜਾਣਦੇ ਸਨ ਕਿ ਹੁਣ ਜਿਹੜੇ ਪੁੱਤਰ ਨੇ ਜਨਮ ਲੈਣਾ ਉਹ ਕੋਈ ਸਧਾਰਨ ਬਾਲਕ ਨੀ, ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੋਵੇਗਾ। ਇਸ ਕਰਕੇ ਬਾਬਾ ਗੁਰਦਿੱਤਾ ਜੀ ਨੇ ਚਿਤਵਿਆ ਕਿ ਹੁਣ ਪੁੱਤਰ ਹੋਵੇਗਾ।
ਜੋ ਪਈ ਇਸ ਨਿਮਿਤ ਕਰ ਨਗਰ ਵਸਾਇਓ, ਗੁਰ ਕੀਰਤਪੁਰ ਨਾਮ ਅਲਾਇਓ।
ਇਸੇ ਨਿਮਿਤ ਕਰਕੇ ਅਸੀਂ ਸਾਡੇ ਪੁੱਤਰ ਨੇ ਇੱਥੇ ਅਵਤਾਰ ਧਾਰਨਾ ਸੀ। ਜਗ੍ਹਾ ਹੀ ਭਾਗਾਂ ਵਾਲੀ ਹੈ ਨਾ, ਜਿੱਥੇ ਮਾਲਕ ਦਾ ਅਵਤਾਰ ਹੋਣਾ, ਪਰਮੇਸ਼ਰ ਦਾ ਅਵਤਾਰ ਹੋਣਾ, ਉਹ ਜਗ੍ਹਾ ਭਾਗਾਂ ਵਾਲੀ ਸੀ, ਪੁਕਾਰ ਕਰਦੀ ਸੀ, ਇਸੇ ਕਰਕੇ ਇੱਥੇ ਨਗਰ ਵਸਾਇਆ। ਤੇ ਹੁਣ ਇਸ ਨਗਰ ਦਾ ਨਾਂ ਤਾਂ ਹੀ ਸਾਡੇ ਪਿਤਾ ਜੀ ਨੇ ਵੀ ਕਿਹਾ ਸੀ ਕਿ ਇਸ ਨਗਰ ਦਾ ਨਾਮ ਕੀਰਤਪੁਰ ਸਾਹਿਬ ਰੱਖਣਾ, ਅੱਜ ਤੋਂ ਬਾਅਦ ਇਸ ਨਗਰ ਦਾ ਨਾਮ ਕੀਰਤਪੁਰ ਸਾਹਿਬ ਹੈ। ਇੱਥੇ ਗੁਰੂ ਦੀ ਕੀਰਤ ਹੈ, ਕੀਰਤੀ ਦਾ ਪੁਰ, ਜਿੱਥੇ ਹਰ ਵੇਲੇ ਪਰਮੇਸ਼ਰ ਦੀ ਕੀਰਤੀ, ਜਿੱਥੇ ਗੁਰੂ ਨਾਨਕ ਸਾਹਿਬ ਕਈ ਮਹੀਨੇ ਬਹਿ ਕੇ ਕੀਰਤੀ ਕਰਦੇ ਰਹੇ, ਕੀਰਤਨ ਕਰਦੇ ਰਹੇ। ਇਸ ਕਰਕੇ ਇਸ ਨਗਰ ਦਾ ਨਾਮ ਕੀਰਤਪੁਰ ਸਾਹਿਬ ਹੈ, ਇਸੇ ਕਰਕੇ ਇਹ ਨਗਰ ਵਸਾਉਣ ਦਾ ਕਾਰਨ ਹੈ।
ਮਨ ਮੈਂ ਇਹੀ ਮਨੋਰਥ ਰੱਖਾ,
ਮਨ ਦੇ ਵਿੱਚ ਅਸੀਂ ਇਹੀ ਮਨੋਰਥ ਰੱਖਿਆ ਹੈ,
ਇਸੇ ਪੁੱਤਰ ਹਿਤ ਰਚ ਪੁਰ ਕਾਂਖਾ,
ਇਸੇ ਪੁੱਤਰ ਵਾਸਤੇ ਅਸੀਂ ਇਹ ਨਗਰ ਵਸਾਇਆ ਸੀ ਕਿ ਜਿਹੜਾ ਇਹ ਪੁੱਤਰ ਹੁਣ ਸਾਡੇ ਘਰ ਅਵਤਾਰ ਧਾਰ ਕੇ ਆਉਣਾ, ਇਸੇ ਪੁੱਤਰ ਵਾਸਤੇ ਅਸੀਂ ਇਹ ਨਗਰ ਵਸਾਇਆ। ਸਾਡੇ ਪਿਤਾ ਜੀ ਨੇ ਵੀ ਭੇਜਿਆ ਇਸੇ ਕਰਕੇ ਕਿ ਜਾਓ, ਜਿਹੜਾ ਨਗਰ ਤੁਸੀਂ ਵਸਾਓਗੇ ਉਥੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਦਾ ਅਵਤਾਰ ਹੋਣਾ, ਉਸ ਨਗਰ ਚ ਅਵਤਾਰ ਹੋਵੇਗਾ ਜਿਹਨੇ ਆਉਣ ਵਾਲੇ ਸਮੇਂ ਚ ਸਾਡੀ ਗੱਦੀ ਨੂੰ ਸੰਭਾਲਣਾ, ਵਾਰਸ ਬਣ ਕੇ ਉਸੇ ਧਰਤੀ ਤੇ ਆਏਗਾ। ਤੇ ਇਸੇ ਕਰਕੇ ਨਗਰ ਵਸਾਇਆ ਹੈ।
ਸੁਖ ਕੇ ਸਹਿਤ ਬਸੇ ਦਿਨ ਸਾਰੇ,
ਬਾਬਾ ਗੁਰਦਿੱਤਾ ਜੀ ਮਨ ਚ ਸੋਚ ਰਹੇ ਨੇ, ਇਹ ਸੰਕਲਪ ਬਾਬਾ ਜੀ ਦੇ ਮਨ ਚ ਚੱਲਿਆ। ਕੁਝ ਦਿਨ ਇਸੇ ਤਰ੍ਹਾਂ ਬਾਬਾ ਜੀ ਨੇ ਸੁਖ ਦੇ ਸਹਿਤ ਇੱਥੇ ਬਤੀਤ ਕੀਤੇ ਹਨ।
ਲੈ ਅਖੇ ਰੋਏ ਸਵਾਰੇ,
ਘੋੜੇ ਤੇ ਸਵਾਰ ਹੋ ਕੇ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਲਈ ਚੜਦੇ ਨੇ।
ਸੁਪੱਟ ਸੰਗ ਚੜ ਵਿਚਰੇ ਬਾਹਰ,
ਬਾਬਾ ਗੁਰਦਿੱਤਾ ਜੀ ਦੇ ਨਾਲ ਬਹੁਤ ਸਾਰੇ ਸੁਪੱਟ ਸਿਪਾਹੀ ਤਿਆਰ ਬਰ ਤਿਆਰ ਹੋ ਕੇ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ। ਦਿਨ ਪ੍ਰਤੀ ਦਿਨ ਨਗਰ ਵਸਦਾ ਚਲਾ ਗਿਆ, ਜ਼ਾਹਰ ਹੁੰਦਾ ਚਲਾ ਗਿਆ ਜਗਤ ਵਿਚ। ਜ਼ਾਹਰ ਕਹਿੰਦੇ ਨੇ ਪ੍ਰਗਟ ਹੋਣ ਨੂੰ, ਜਿਵੇਂ ਵੀ ਕੋਈ ਨਗਰ ਵਸਦਾ ਹੈ, ਪਹਿਲਾਂ ਛੋਟਾ ਹੁੰਦਾ, ਸਹਿਜੇ ਸਹਿਜੇ ਕਰਕੇ ਵੱਡਾ ਹੁੰਦਾ ਹੁੰਦਾ, ਉਹਦਾ ਨਾਮ ਵੀ ਉਜਾਗਰ ਹੋ ਜਾਂਦਾ। ਤੋ ਬਾਬਾ ਜੀ ਨੇ ਜੋ ਨਗਰ ਵਸਾਇਆ ਕੀਰਤਪੁਰ ਸਾਹਿਬ, ਇਹਦਾ ਨਾਮ ਵੀ ਦਿਨ ਪ੍ਰਤੀ ਦਿਨ ਉਜਾਗਰ ਹੁੰਦਾ ਜਾ ਰਿਹਾ, ਜ਼ਾਹਰ ਹੁੰਦਾ ਚੱਲਿਆ ਜਾ ਰਿਹਾ।
ਜੋ ਪਈ ਉਤ ਸ੍ਰੀ ਹਰਗੋਬਿੰਦ ਕੀ ਗਾਥਾ, ਸੁਣੋ ਸੰਤ ਸਿੱਖ ਪ੍ਰੀਤੀ ਸਾਚਾ
ਜੀ। ਇਹ ਤਾਂ ਸੀ ਬਾਬਾ ਗੁਰਦਿੱਤਾ ਜੀ ਦਾ ਪ੍ਰਸੰਗ ਕੀ ਕਿਵੇਂ ਉਹਨਾਂ ਨੇ ਨਗਰ ਵਸਾਇਆ। ਉਧਰ ਹੁਣ ਗੁਰੂ ਹਰਗੋਬਿੰਦ ਸਾਹਿਬ ਦੀ ਗਾਥਾ ਸੁਣੋ, ਪਿਆਰ ਨਾਲ ਪ੍ਰੀਤ ਨਾਲ ਸੁਣੋ। ਛੇਵੇਂ ਪਾਤਸ਼ਾਹ ਦੀ ਕਥਾ ਗੁਰੂ ਖਾਲਸਾ ਜੀ ਬੜੀ ਰਸ ਵਾਲੀ ਕਥਾ ਹੈ, ਪਿਆਰ ਵਾਲੀ ਕਥਾ। ਤੇ ਤੁਸੀਂ ਪਿਆਰ ਨਾਲ ਪ੍ਰੀਤ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਸਰਵਣ ਕਰੋ।
ਸੁਪੱਟਨ ਬ੍ਰਿੰਦ ਸਕੇਲਨ ਕਰੈ,
ਛੇਵੇਂ ਪਾਤਸ਼ਾਹ ਜੀ ਫੌਜ ਭਰਤੀ ਕਰ ਰਹੇ ਨੇ, ਕਿਉਂਕਿ ਪਤਾ ਸਤਿਗੁਰਾਂ ਨੂੰ ਵੀ ਆਉਣ ਵਾਲੇ ਸਮੇਂ ਚ ਫਿਰ ਜੰਗ ਯੁੱਗ ਹੋਣੇ ਨੇ। ਤੀਸਰਾ ਜੰਗ ਮਹਾਰਾਜ ਜੀ ਨੇ ਹਾਲੇ ਲੜਨਾ, ਉਹਦੇ ਵਾਸਤੇ ਫੌਜ ਚਾਹੀਦੀ। ਇਸ ਕਰਕੇ ਸਤਿਗੁਰੂ ਜੀ ਦਿਨ ਪ੍ਰਤੀ ਦਿਨ ਸੂਰਮਿਆਂ ਨੂੰ ਭਰਤੀ ਕਰ ਰਹੇ ਨੇ, ਕਦੇ 10 ਕਦੇ 20 ਕਦੇ 50, ਜਿੰਨੇ ਸੂਰਮੇ ਆ ਜਾਂਦੇ ਨੇ ਰੋਜ਼ ਸਤਿਗੁਰੂ ਜੀ ਉਹਨਾਂ ਨੂੰ ਰਜੀਨੇ ਤੇ ਤਨਖਾਹ ਦੇ ਉੱਤੇ, ਕਈ ਨਿਸ਼ਕਾਮ ਵੀ ਆਉਂਦੇ ਨੇ, ਉਹਨਾਂ ਨੂੰ ਉਹਨਾਂ ਦਾ ਚਿਹਰਾ ਮੂਹਰਾ ਲਿਖ ਕੇ ਉਹਨਾਂ ਨੂੰ ਫੌਜ ਵਿਚ ਭਰਤੀ ਕਰਦੇ ਨੇ।
ਆਯੁਧ ਵਿਦਿਆ ਮੈਂ ਹਿਤ ਧਰੈ,
ਸ਼ਸਤਰ ਵਿਦਿਆ ਦੇ ਵਿਚ ਸਤਿਗੁਰੂ ਜੀ ਨਿਪੁੰਨ ਨੇ, ਸ਼ਸਤਰ ਵਿਦਿਆ ਦਾ ਅਭਿਆਸ ਆਪ ਵੀ ਕਰਦੇ ਨੇ ਔਰ ਆਪਣੇ ਸਿਪਾਹੀਆਂ ਤੇ ਸੂਰਮਿਆਂ ਨੂੰ ਵੀ ਕਰਾਉਂਦੇ ਨੇ। ਇਹਦੇ ਨਾਲ ਇੱਕ ਤਾਂ ਸਰੀਰ ਦੀ ਕਸਰਤ ਹੈ, ਦੂਜਾ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਸ਼ਸਤਰਾਂ ਦੀ ਕਲਾ ਬਣੀ ਰਹਿੰਦੀ ਹੈ। ਜੇ ਆਉਣ ਵਾਲੇ ਸਮੇਂ ਚ ਲੋੜ ਪੈ ਜੇ ਕਿ ਸ਼ਸਤਰ ਕਿਵੇਂ ਚਲਾਉਣੇ ਤੇ ਪਤਾ ਹੋਵੇ ਕਿ ਕਿਹੜਾ ਸ਼ਸਤਰ ਕਿਵੇਂ ਚੱਲਦਾ ਹੈ, ਜੇ ਚਲਾਉਣਾ ਪੈ ਜੇ। ਇਸ ਕਰਕੇ ਸਤਿਗੁਰੂ ਜੀ ਨੇ ਸ਼ਸਤਰ ਵਿਦਿਆ ਦਾ ਅਭਿਆਸ ਨਹੀਂ ਛੱਡਿਆ, ਆਪ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ ਔਰ ਖਾਲਸੇ ਨੂੰ ਸਿੱਖਾਂ ਨੂੰ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਨੇ।
ਛੋੜੈ ਬਾਨਤ ਭੰਗਨ ਭਰ ਭਰ,
ਔਰ ਸਤਿਗੁਰੂ ਜੀ ਆਪ ਬੰਦੂਕਾਂ ਭਰ ਕੇ ਨਿਸ਼ਾਨਾ ਲਾਣਾ, ਕਮਾਨ ਦੇ ਵਿਚ ਤੀਰ ਜੜ ਕੇ ਨਿਸ਼ਾਨਾ ਰੱਖ ਲੈਣਾ, ਤੀਰ ਅੰਦਾਜ਼ੀ ਕਰਨੀ। ਛੇਵੇਂ ਪਾਤਸ਼ਾਹ ਵਰਗਾ ਖਾਲਸਾ ਜੀ ਕੋਈ ਤੀਰ ਅੰਦਾਜ਼ ਨਹੀਂ ਸੀ, ਪਰ ਸਤਿਗੁਰਾਂ ਦੇ ਜਿਹੜੇ ਸਿੱਖ ਸੀ ਨਾ, ਭਾਈ ਬਿਧੀ ਚੰਦ ਜੀ ਵਰਗੇ, ਉਹ ਵੀ ਭਾਈ ਜੇਠਾ ਜੀ ਵਰਗੇ ਵੀ ਬੜੇ ਬੜੇ ਤੀਰ ਅੰਦਾਜ਼ ਸੀ। ਜਿਹੜਾ ਸ਼ਬਦ ਬੇਦੀ ਬਾਣ ਹੈ, ਪਾਂਡਵਾਂ ਦੇ ਸਮੇਂ ਇਹ ਸ਼ਬਦ ਬੇਦੀ ਬਾਣ ਦੀ ਵਿਦਿਆ ਹੁੰਦੀ ਸੀ, ਆਵਾਜ਼ ਸੁਣਨੀ, ਜਿੱਧਰੋਂ ਆਵਾਜ਼ ਆਉਣੀ, ਜਿੱਥੋਂ ਆਉਣੀ ਉੱਥੇ ਤੀਰ ਮਾਰਨਾ ਬਿਨਾਂ ਵੇਖਿਆ, ਤੇ ਉੱਥੇ ਜਾ ਕੇ ਤੀਰ ਵੱਜਦਾ ਸੀ ਜਿੱਥੋਂ ਆਵਾਜ਼ ਆਉਂਦੀ ਸੀ। ਗੋਲੀ ਵੀ ਉੱਥੇ ਮਾਰਦੀ ਜਿੱਥੋਂ ਆਵਾਜ਼ ਆਉਂਦੀ ਹੈ, ਉੱਥੇ ਜਾ ਕੇ ਗੋਲੀ ਵੱਜਣੀ। ਇੱਦਾਂ ਇਹ ਸ਼ਬਦ ਬੇਦੀ ਬਾਣ ਹੁੰਦੇ ਸੀ। ਪਾਂਡਵਾਂ ਦੇ ਸਮੇਂ ਉਹ ਵਿਦਿਆ ਮੁੜ ਕੇ ਅਲੋਪ ਹੋ ਗਈ। ਉਸੇ ਵਿਦਿਆ ਨੂੰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਫਿਰ ਉਜਾਗਰ ਕੀਤਾ। ਸਤਿਗੁਰਾਂ ਦੇ ਸਿੱਖ ਵੀ ਉਹ ਸ਼ਬਦ ਵੇਦੀ ਵਿਦਿਆ ਦੀ ਜਿਹੜੀ ਬਾਣ ਦੀ ਸ਼ਬਦ ਵੇਦੀ ਬਾਣ ਦੀ ਵਿਦਿਆ ਉਹ ਜਾਣਦੇ ਸਨ। ਜਿੱਥੋਂ ਆਵਾਜ਼ ਆਉਂਦੀ ਸੀ ਆਵਾਜ਼ ਸੁਣ ਕੇ ਨਿਸ਼ਾਨਾ ਮਾਰਨਾ ਤੇ ਨਿਸ਼ਾਨੇ ਨੂੰ ਵਿੰਨ ਦੇਣਾ, ਜਿੱਥੋਂ ਆਵਾਜ਼ ਆਉਣੀ ਗੋਲੀ ਮਾਰਨੀ ਉਹ ਨਿਸ਼ਾਨੇ ਨੂੰ ਵਿੰਨ ਦੇਣਾ। ਇਸ ਪ੍ਰਕਾਰ ਨਾਲ ਜਿਹੜੀ ਵਿਦਿਆ ਤੀਰ ਅੰਦਾਜ਼ੀ ਦੀ, ਬੰਦੂਕ ਚਲਾਉਣ ਦੀ, ਨੇਜੇਬਾਜ਼ੀ ਦੀ, ਕਿਰਪਾਨ ਚਲਾਉਣ ਦੀ, ਕਿਰਪਾਨ ਢਾਲ ਦੀ, ਡਾਂਗ ਕਿਵੇਂ ਚਲਾਉਣੀ ਹੈ, ਬਰਛਾ ਕਿਵੇਂ ਚਲਾਉਣਾ, ਉਹ ਸਾਰੀਆਂ ਵਿਦਿਆਵਾਂ ਦਾ ਅਭਿਆਸ ਸਤਿਗੁਰੂ ਜੀ ਆਪ ਕਰਦੇ ਤੇ ਕਰਾਉਂਦੇ ਨੇ।
ਅਤੇ ਨਿਸ਼ਾਨੋ ਆਗੇ ਧਰ ਧਰ
ਆਪਣੇ ਦੂਰ ਨਿਸ਼ਾਨਾ ਰੱਖ ਰੱਖ ਕੇ ਉਸ ਨਿਸ਼ਾਨੇ ਨੂੰ ਦੂਰ ਤੋਂ ਦੂਰ ਪਹਿਲਾਂ ਕਿਲੇ ਕ ਦੀ ਵਾਟ ਤੇ ਰੱਖਦੇ ਨੇ, ਫਿਰ ਉਹਨੂੰ ਹੋਰ ਅੱਗੇ ਰਖਾ ਦਿੰਦੇ ਵੀ ਜਿੱਥੋਂ ਤੱਕ ਤੀਰ ਜਾਵੇ, ਫਿਰ ਉੱਥੋਂ ਹੋਰ ਅੱਗੇ ਜੇ ਤੂੰ ਉੱਥੇ ਤੱਕ ਪਹੁੰਚਣ ਲੱਗ ਪੈਂਦਾ ਫਿਰ ਹੋਰ ਅੱਗੇ। ਇਰਦਾ ਸ਼ਸਤਰ ਚਲਾਉਣ ਦਾ ਅਭਿਆਸ ਕਰਦੇ, ਤੀਰ ਚਲਾਉਣ ਦਾ, ਤੇ ਨਿਸ਼ਾਨੇ ਨੂੰ ਅੱਗੇ ਤੋਂ ਅੱਗੇ ਰਖਾਉਂਦੇ ਜਾਂਦੇ ਨੇ।
ਕਬੈ ਅਖੇਰ ਬ੍ਰਿਤੀ ਤੋ ਕਰੈ
ਕਦੇ ਸਰ, ਕਿਉਂਕਿ ਸ਼ਸਤਰ ਵਿਦਿਆ ਦਾ ਇੱਕ ਅੰਗ ਸ਼ਿਕਾਰ ਖੇਡਣਾ ਵੀ ਹੈ। ਮਹਾਰਾਜ ਛੇਵੇਂ ਪਾਤਸ਼ਾਹ ਫਿਰ ਸ਼ਿਕਾਰ ਖੇਡਣ ਵੀ ਚੜਦੇ ਨੇ। ਖਾਲਸਾ ਜੀ, ਸ਼ਿਕਾਰ ਖੇਡਣ ਵਾਸਤੇ ਇਹ ਪ੍ਰਥਾ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਇਸ ਕਰਕੇ ਚਲਾਈ, ਇੱਕ ਤੇ ਸ਼ਿਕਾਰ ਖੇਡਦਿਆਂ ਸ਼ਸਤਰ ਚਲਾਉਣ ਦਾ ਅਭਿਆਸ, ਦੂਜਾ ਇੱਕ ਅੰਦਰ ਬਿਰਤੀ ਉਹ ਜੀ ਬਣਾਉਣੀ ਚਾਹੁੰਦੇ ਸੀ ਯੋਧਿਆਂ ਦੀ, ਯੋਧਿਆਂ ਦੀ ਬਿਰਤੀ ਉਸ ਤਰ੍ਹਾਂ ਦੀ, ਉਸ ਢੰਗ ਦੀ ਬਣਾਉਣਾ ਚਾਹੁੰਦੇ। ਸ਼ਿਕਾਰ ਇਸੇ ਕਰਕੇ ਸਤਿਗੁਰਾਂ ਚਲਾਇਆ ਕਿ ਜਦੋਂ ਹੁਣ ਖਾਲਸਾ ਜੀ ਕਿਸੇ ਨੇ ਖੂਨ ਡੁੱਲਦਾ ਨਹੀਂ ਵੇਖਣਾ, ਉਹ ਜੰਗ ਦੇ ਮੈਦਾਨ ਵਿਚ ਜੇ ਵੇਖੇਗਾ ਕਿਸੇ ਬੰਦੇ ਦਾ ਖੂਨ ਡੁੱਲਦਾ, ਉਹਦਾ ਮਨ ਤਾਂ ਉਦਾਂ ਹੀ ਡਰ ਜਾਏਗਾ, ਕੰਬ ਜਾਏਗਾ, ਉਹ ਲੜੇਗਾ ਕੀ। ਉਹਨੂੰ ਖੂਨ ਡੁੱਲਦਾ ਵਿਖਾਣਾ ਵੀ ਜਦੋਂ ਹਿਰਨ ਮਾਰਿਆ ਜਾਣਾ ਉਹਦਾ ਖੂਨ ਡੁੱਲਣਾ, ਨਿਰਦਈ ਪੁਣਾ ਵੀ ਚਾਹੀਦਾ ਨਾ ਸੂਰਮੇ ਚ, ਨਿਰਦਈ ਪੁਣਾ ਹੋਏਗਾ ਤਾਂ ਹੀ ਜੰਗ ਦੇ ਮੈਦਾਨ ਚ ਕਿਸੇ ਬੰਦੇ ਦੇ ਸ਼ਸਤਰ ਚਲਾ ਕੇ ਮਾਰੇਗਾ। ਜੇ ਦਇਆ ਹੀ ਆਈ ਜਾਏ ਵੀ ਕਿਵੇਂ ਮਾਰਾਂ, ਫਿਰ ਔਖਾ ਹੋ ਜਾਏਗਾ, ਉਹਦੇ ਵਾਸਤੇ ਲੜਨਾ ਔਖਾ। ਉਹੋ ਜੀ ਬਿਰਤੀ ਬਣਾਉਣ ਵਾਸਤੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਸ਼ਿਕਾਰ ਦੀ ਜਿਹੜੀ ਖੇਡ ਸੀ ਉਹ ਸ਼ੁਰੂ ਕੀਤੀ। ਦੂਜਾ ਉਹਨਾਂ ਜੀਵਾਂ ਦਾ ਵੀ ਉਧਾਰ ਕਰਨਾ ਸੀ। ਕਈ ਸਾਡੇ ਸਿੱਖ ਕਿੰਤੂ ਪਰੰਤੂ ਵੀ ਕਰਨ ਲੱਗ ਪੈਂਦੇ ਨੇ ਵੀ ਐਸਾ ਨਹੀਂ ਹੋਣਾ ਚਾਹੀਦਾ, ਨਹੀਂ ਖਾਲਸਾ ਜੀ ਮਰਿਆਦਾ ਹੈ। ਉਸ ਤਰ੍ਹਾਂ ਦੀ ਬਿਰਤੀ ਬਣਾਉਣ ਵਾਸਤੇ ਵੀ ਖੂਨ ਡੁੱਲਦਾ ਵੇਖਣਗੇ, ਉਹਨਾਂ ਅੰਦਰ ਨਿਰਦਈ ਪੁਣ ਆਏਗਾ, ਜੇ ਦੁਸ਼ਮਣ ਨੂੰ ਵੱਢਣਾ ਪੈ ਜੇ ਤੇ ਉਹ ਤਿਆਰ ਬਰ ਤਿਆਰ ਹੋ ਕੇ ਅੱਗੇ ਵੱਢ ਵੀ ਸਕਣ, ਕੱਟ ਵੀ ਸਕਣ, ਨਾਲੇ ਸ਼ਸਤਰ ਚਲਾਉਣ ਦਾ ਵੀ ਅਭਿਆਸ ਬਣਦਾ ਰਹੇ। ਤੋ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਆਪ ਕਈ ਵਾਰ ਸ਼ਿਕਾਰ ਖੇਡਣ ਵਾਸਤੇ ਚੜਦੇ ਨੇ, ਦੂਰ ਤੱਕ ਸ਼ਿਕਾਰ ਖੇਡਣ ਲਈ ਜਾਂਦੇ ਨੇ।
ਮ੍ਰਿਗ ਨੇ ਉਦਾਰੈ ਪ੍ਰਾਣ ਜੀ ਹਰੈ,
ਮਹਾਰਾਜ ਜੀ ਬਹੁਤ ਸਾਰੇ ਹਿਰਨਾਂ ਦਾ, ਹਿਰਨ ਦਾ ਸ਼ਿਕਾਰ ਬੜਾ ਔਖਾ ਹੁੰਦਾ, ਗੋਲੀ ਨਾਲ ਮਾਰਨਾ ਜਾਂ ਤੀਰ ਨਾਲ ਮਾਰਨਾ ਤਾਂ ਸੌਖਾ ਹੁੰਦਾ ਹਿਰਨ ਨੂੰ, ਵੀ ਦੂਰ ਦੌੜਦੇ ਨੂੰ ਗੋਲੀ ਮਾਰਨੀ, ਤੀਰ ਮਾਰਨਾ, ਮਾਰ ਦੇਣਾ। ਪਰ ਸਤਿਗੁਰੂ ਜੀ ਜ਼ਿਆਦਾ ਤੌਰ ਤੇ ਹਿਰਨਾਂ ਨੂੰ ਕਿਰਪਾਨ ਨਾਲ ਮਾਰਦੇ ਸੀ। ਉਹ ਕਿਉਂ? ਉਹਦੇ ਨਾਲ ਕਸਰਤ ਦੂਰੀ, ਹਿਰਨ ਦੌੜਦਾ ਬੜੀ ਤੇਜ਼ੀ ਨਾਲ ਹੈ, ਉਹਦੇ ਪਿੱਛੇ ਘੋੜਾ ਦੌੜਾ ਕੇ ਜਾਣਾ, ਤੇਜ਼ੀ ਨਾਲ ਉਹਨੂੰ ਘੇਰਨਾ, ਘੇਰ ਕੇ ਫਿਰ ਉਹਨੂੰ ਝਟਕਾ ਕੇ ਮਾਰਨਾ ਕਿਰਪਾਨ ਦੇ ਨਾਲ, ਤੇ ਫਿਰ ਜਿਹੜੇ ਹਿਰਨ ਨੂੰ ਸਤਿਗੁਰੂ ਜੀ ਮਾਰਦੇ ਨੇ, ਖਾਲਸਾ ਜੀ ਉਸ ਹਿਰਨ ਦੀ 84 ਕੱਟੀ ਜਾਂਦੀ ਹੈ, ਉਹਦਾ ਆਵਾਗੁਣ ਸਤਿਗੁਰੂ ਜੀ ਕੱਟ ਦਿੰਦੇ ਨੇ, ਉਹਦਾ ਜਨਮ ਮਰਨ ਸਤਿਗੁਰੂ ਜੀ ਨਿਬੇੜ ਦਿੰਦੇ ਨੇ।
ਸਿੱਖ ਸੰਗਤ ਚੋਂ ਦਿਸਤੇ ਆਵੈ, ਮਨ ਬਾਚਤ ਗੁਰ ਤੇ ਬਰ ਪਾਵੈ।
ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚਾਰਾਂ ਦਿਸ਼ਾਵਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੀਆਂ ਨੇ, ਔਰ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਬਾਂਛਤ ਵਰ, ਜੋ ਮਨੋ ਚਾਹੁੰਦੇ ਨੇ ਨਾ ਉਹ ਸਤਿਗੁਰਾਂ ਕੋਲੋਂ ਮਿਲਦਾ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਜੋ ਮੰਗਦੇ ਨੇ ਮਨ ਚ, ਜੋ ਕਾਮਨਾ ਕਰਕੇ ਆਉਂਦੇ ਨੇ, ਮਨਸਾ ਧਾਰ ਜੋ ਘਰ ਤੇ ਆਵੈ, ਜੋ ਆਪਣੀ ਮਨਸਾ ਮਨ ਚ ਧਾਰ ਕੇ ਆਉਂਦੇ ਨੇ ਘਰੋਂ, ਸਤਿਗੁਰਾਂ ਦੇ ਦਰਸ਼ਨ ਕਰਕੇ ਉਹ ਮਨਸਾਵਾਂ ਪੂਰਨ ਹੁੰਦੀਆਂ ਨੇ।
ਕੀਰਤ ਕਦੋਂ ਮਾਲਤੀ ਫੁੱਲੇ,
ਕਹਿੰਦੇ ਜਿਵੇਂ ਮਾਲਤੀ ਦੇ ਫੁੱਲ ਫੁੱਲੇ ਹੁੰਦੇ ਨੇ ਨਾ, ਏਦਾਂ ਮੇਰੇ ਸਤਿਗੁਰਾਂ ਦੀ ਕੀਰਤ ਫੁੱਲੀ ਹੋਈ ਹੈ, ਕੀਰਤ ਪਸਰੀ ਹੋਈ ਹੈ, ਮਾਲਤੀ ਦੇ ਫੁੱਲਾਂ ਦੇ ਸਮਾਨ ਗੁਰੂ ਸਾਹਿਬ ਦੀ ਕੀਰਤੀ ਘਰ ਘਰ ਚ ਪਸਰ ਰਹੀ ਹੈ।
ਪੰਕਤ ਕਦੋਂ ਮਰਾਲਨ ਫੁੱਲੇ,
ਕਹਿੰਦੇ ਮਰਾਲਨ ਹੰਸਾਂ ਨੂੰ ਕਹਿੰਦੇ ਨੇ, ਕਹਿੰਦੇ ਜਿਵੇਂ ਮਨ ਨੂੰ ਹੰਸਾਂ ਦੀ ਜਿਹੜੀ ਡਾਰ ਹੁੰਦੀ ਨਾ ਬੜੀ ਵੱਡੀ ਹੁੰਦੀ ਹੈ, ਉਹ ਡਾਰ ਮਨ ਨੂੰ ਭੁੱਲੀ ਫਿਰਦੀ ਹੋਵੇ, ਆਕਾਸ਼ ਵਿਚ ਕਦੇ ਸੱਜੇ ਕਦੇ ਖੱਬੇ ਕਦੇ ਇਧਰ ਕਦੇ ਉਧਰ ਦੌੜੀ ਫਿਰੇ। ਕਹਿੰਦੇ ਉਹਨਾਂ ਹੰਸਾਂ ਦੇ ਡਾਰ ਦੇ ਸਮਾਨ ਗੁਰੂ ਸਾਹਿਬ ਦੀ ਕੀਰਤੀ ਕਦੇ ਸੱਜੇ ਕਦੇ ਖੱਬੇ ਕਦੇ ਇਧਰ ਉਧਰ ਸਾਰੇ ਪਾਸੇ ਪਸਰ ਰਹੀ ਹੈ।
ਜਦੋਂ ਚੰਦਰ ਕਾ ਜਗਤ ਵਿਸਾਰੇ,
ਕਹਿ ਲਈਏ ਜਿਵੇਂ ਚੰਦਰਮਾ ਦੀ ਚਾਂਦਨੀ ਪਸਰਦੀ ਹੈ ਨਾ, ਚੰਦਰਮਾ ਸੀ ਚਾਂਦਨੀ, ਕਹਿੰਦੇ ਜਿਵੇਂ ਚੰਦਰਮਾ ਦੀ ਚਾਨਣੀ ਚਾਰੇ ਪਾਸੇ ਪਸਰਦੀ ਹੈ, ਏਦਾਂ ਜਾਪਦਾ ਜਿਵੇਂ ਸਤਿਗੁਰਾਂ ਦੀ ਕੀਰਤੀ ਚੰਦਰਮਾ ਦੀ ਚਾਨਣੀ ਸਮਾਨ ਪਸਰੀ ਹੈ।
ਭਾਰਤ ਸਾਨੂੰ ਚਿਰੈ ਨਾਲ ਨਾਰੇ,
ਭਾਰਤ ਵੇਖਿਆ ਨਾ ਪਾਰਾ ਬੜਾ ਉਜਲ ਹੁੰਦਾ, ਚਮਕਣਾ ਹੁੰਦਾ, ਏਦਾਂ ਪਾਰੇ ਦੇ ਸਮਾਨ ਸਤਿਗੁਰਾਂ ਦਾ ਉਜਵਲ ਜਸ ਹੈ ਜਿਹੜਾ ਇੱਕ ਸਾਰ ਹੋ ਕੇ ਸਾਰੇ ਪਾਸੇ ਪਸਰ ਰਿਹਾ।
ਕਿਉਂ ਦਿਸ਼ਮੈਂ ਜੈ ਕਾ ਸੁਹੇਲੇ,
ਚਾਰਾਂ ਪਾਸੇ ਸਤਿਗੁਰਾਂ ਦੀ ਜਿੱਥੇ ਕਿੱਥੇ ਵੇਖੋ ਗੁਰੂ ਕੀ ਸੁਖਦਾਈ ਕੀਰਤੀ ਪਸਰ ਰਹੀ ਹੈ।
ਰਾਏ ਬੇਲ ਕੈ ਖੜੀ ਖਿੜੀ ਚੰਬੇਲੀ,
ਏਦਾਂ ਲੱਗਦਾ ਮਾਨੋ ਜਿਵੇਂ ਰਾਏ ਬੇਲ ਤੇ ਚੰਬੇਲੀ ਖਿੜੀ ਹੋਵੇ, ਏਦਾਂ ਕੀਰਤੀ ਪਸਰੀ ਜਿਵੇਂ ਰਾਏ ਬੇਲ ਤੇ ਚੰਬੇਲੀ ਦੇ ਫੁੱਲ ਖਿੜੇ ਹੋਣ ਤੇ ਸੁਗੰਧੀ ਪੈਦਾ ਕਰਦੇ ਨੇ।
ਯੋਧਾ ਗੁਰੂ ਮਹਾ ਉਪਕਾਰੇ,
ਸਤਿਗੁਰੂ ਜੀ ਬੜੇ ਵੱਡੇ ਮਹਾ ਯੋਧੇ ਨੇ ਔਰ ਮਹਾਨ ਪਰ ਉਪਕਾਰੀ ਨੇ। ਦਲ ਪੰਜਨ ਗੁਰ ਸੂਰਮਾ ਬੱਡ ਯੋਧਾ ਬਹੁ ਪਰ ਉਪਕਾਰੀ, ਦਲ ਭਨਾਨ ਦਲਾਂ ਨੂੰ ਭੰਨਣ ਵਾਲੇ ਸੂਰਮੇ ਨੇ ਔਰ ਵੱਡੇ ਯੋਧੇ ਨੇ ਤੇ ਪਰ ਉਪਕਾਰੀ ਨੇ।
ਵਿਦੇ ਗਿਆਨ ਕਨ ਸਦਾ ਇੱਕ ਸਾਰੇ,
ਸਤਿਗੁਰਾਂ ਦੇ ਹਿਰਦੇ ਚ ਜਿਹੜਾ ਬ੍ਰਹਮ ਗਿਆਨ ਆ ਉਹ ਸਦਾ ਇੱਕ ਰਸ ਰਹਿੰਦਾ। ਸਾਡਾ ਗਿਆਨ ਜਿਹੜਾ ਨਾ ਉਹ ਕਦੇ ਵੱਧ ਜਾਂਦਾ ਕਦੇ ਘੱਟ ਜਾਂਦਾ, ਸਾਡਾ ਗਿਆਨ ਇੱਕ ਰਸ ਨੀ ਨਾ ਰਹਿੰਦਾ, ਕਦੇ ਅਸੀਂ ਨਿਰੇ ਅਗਿਆਨੀ ਹੋ ਜਾਂਦੇ, ਕਦੇ ਕਦੇ ਮਾੜਾ ਮੋਟਾ ਗਿਆਨ ਆ ਜਾਂਦਾ, ਸੋਝੀ ਆ ਜਾਂਦੀ ਹੈ ਤੇ ਅਸੀਂ ਸੰਗਤ ਕਥਾ ਕੀਰਤਨ ਕਰਨ ਸੁਣਨ ਲੱਗ ਪੈਂਦੇ ਹਾਂ, ਕਦੇ ਮਾੜੀ ਮਤ ਵੀ ਆ ਜਾਂਦੀ, ਅਗਿਆਨੀ ਧਾਰਨ ਗਿਆਨ ਮਤੀ ਧਾਰਨ ਕਰਕੇ ਪੁੱਠੇ ਕਰਮਾਂ ਚ ਵੀ ਪ੍ਰਵਿਰਤ ਹੋ ਜਾਂਦੇ। ਪਰ ਖਾਲਸਾ ਜੀ ਬ੍ਰਹਮ ਗਿਆਨੀ ਦਾ ਜਿਹੜਾ ਗਿਆਨ ਹੈ ਉਹ ਸਦਾ ਇੱਕ ਰਸ ਟਿਕਿਆ ਰਹਿੰਦਾ, ਇੱਕੋ ਜਿਹਾ, ਉਹਦਾ ਗਿਆਨ ਕਦੇ ਘਟਦਾ ਵਧਦਾ ਨਹੀਂ ਹੈ ਵੀ ਕਦੇ ਘਟ ਗਿਆ ਤੇ ਕਦੇ ਵੱਧ ਗਿਆ। ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਦਾ ਜਿਹੜਾ ਗਿਆਨ ਹੈ ਉਹ ਸਦਾ ਇੱਕ ਸਾਰ ਇੱਕ ਸਮ ਰਹਿੰਦਾ ਹੈ।
ਦੇਸ਼ ਵਿਦੇਸ਼ਨ ਸਗਲ ਜਾਨ ਸੁਰਤ ਸਾਇਕ ਹੋਏ ਸੁਖਦਾਨ,
ਦੇਸ਼ਾਂ ਵਿਦੇਸ਼ਾਂ ਚ ਸਾਰੇ ਜਹਾਨ ਵਿਚ ਜਿੱਥੇ ਵੀ ਕੋਈ ਸਤਿਗੁਰਾਂ ਦੀ ਆਰਾਧਨਾ ਕਰਦਾ ਉਸੇ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਹੋ ਕੇ ਉਹਦੀ ਮਦਦ ਕਰਦੇ ਨੇ। ਜਿੱਥੇ ਵੀ ਬ੍ਰਹਿਮੰਡ ਦੇ ਕਿਸੇ ਵੀ ਕੋਨੇ ਚ ਕਿਤੇ ਵੀ ਕੋਈ ਮਹਾਰਾਜ ਜੀ ਨੂੰ ਆਰਾਧਦਾ ਗੁਰੂ ਹਰਗੋਬਿੰਦ ਸਾਹਿਬ ਉੱਥੇ ਹੀ ਜਾ ਕੇ ਮਿੱਤਰ ਬਣ ਕੇ ਬੋੜਦੇ ਨੇ। ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿੱਤ ਸਹਾਈ, ਉੱਥੇ ਹੀ ਮਿੱਤਰ ਬਣ ਕੇ ਨਾਲ ਨਿਭਦੇ ਹਨ।
ਅਨੇਕ ਕਾਮਨਾ ਹਲਕ ਮਜਾਰੇ,
ਅਨੇਕਾਂ ਕਾਮਨਾਵਾਂ ਇਸ ਲੋਕ ਵਿਚ ਸਿੱਖਾਂ ਦੀਆਂ ਪੂਰੀਆਂ ਕਰਦੇ। ਲੋਕ ਵਿਚ ਕਾਮਨਾਵਾਂ ਹੁੰਦੀਆਂ ਨੇ ਨਾ, ਇਸ ਲੋਕ ਵਿਚ ਅਨੇਕਾਂ ਪ੍ਰਕਾਰ ਦੀਆਂ ਕਾਮਨਾਵਾਂ ਮਹਾਰਾਜ ਜੀ ਪੂਰੀਆਂ ਕਰਦੇ ਨੇ।
ਗੁਰਮੈਂ ਸਿੱਖਨ ਬਿਰਦ ਸੰਭਾਰੇ,
ਬਹੁਤ ਸਾਰੇ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ, ਆਪਣਾ ਬਿਰਦ ਸੰਭਾਲਦੇ ਨੇ ਮਹਾਰਾਜ ਛੇਵੇਂ ਪਾਤਸ਼ਾਹ।
ਪਲਤ ਵਿਖੇ ਨਿਜ ਸੇਵਕ ਸਾਰੇ, ਜਮ ਪੀਰਾ ਤੇਲੇ ਤੇ ਉਬਾਰੇ,
ਪਲਤ ਵਿਚ ਵੀ ਪਰਲੋਕ ਵਿਚ ਵੀ ਸਤਿਗੁਰੂ ਜੀ ਆਪਣੇ ਸਾਰੇ ਸੇਵਕਾਂ ਨੂੰ ਜਮ ਦੀ ਪੀੜਾ ਤੋਂ ਉਭਾਰ ਲੈਂਦੇ ਹਨ, ਜਮਾਂ ਦੀ ਪੀੜਾ ਤੋਂ ਉਭਾਰ ਕੇ ਰੱਖ ਲੈਂਦੇ ਹਨ।
ਗਿਆਨੈ ਜਗ ਮੈਂ ਪੀਰ ਅਨੇਕ,
ਅਨੇਕਾਂ ਪੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਜਗਤ ਵਿਚ ਜਾਣਦੇ ਨੇ।
ਗੁਰਬੜ ਸਮਰਥ ਜਲਦ ਵਿਵੇਕ,
ਇਹ ਜਾਣਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਰਗਾ ਹੋਰ ਕੋਈ ਨਹੀਂ।
ਸਿੱਧ ਤਪੇ ਪੰਡਤ ਬ੍ਰਹਮਚਾਰੇ,
ਬੜੇ ਬੜੇ ਸਿੱਧ ਤਪਸਵੀ ਪੰਡਤ ਬ੍ਰਹਮਚਾਰੀ,
ਪ੍ਰਭ ਮਾਰਗ ਕੇ ਜੋ ਹਿਤਕਾਰੀ,
ਸਾਜੀ ਜਿਹੜੇ ਪ੍ਰਭੂ ਦੇ ਮਾਰਗ ਦੇ ਹਿਤਕਾਰੀ ਨੇ, ਜਿਹੜੇ ਰੱਬ ਦੇ ਮਾਰਗ ਤੇ ਚੱਲਣਾ ਚਾਹੁੰਦੇ ਨੇ।
ਨਾਨਾ ਵਿਦ ਜੋ ਸ਼ਕਤ ਧਰਈਆ,
ਜਿਹੜੇ ਨਾਨਾ ਪ੍ਰਕਾਰ ਦੀਆਂ ਸ਼ਕਤੀਆਂ ਰਿਧੀਆਂ ਸਿੱਧੀਆਂ ਨੂੰ ਧਾਰਨ ਕਰਨ ਵਾਲੇ ਤਪਸਵੀ ਰਿੱਧ ਸਿੱਧ ਹਨ।
ਸਭ ਸਤਿਗੁਰ ਕੀ ਚੈਤ ਸਈਆ,
ਉਹ ਸਾਰੇ ਸਤਿਗੁਰਾਂ ਦੀ ਸਹਾਇਤਾ ਚਾਹੁੰਦੇ ਨੇ, ਉਹ ਸਾਰੇ ਚਾਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਸਾਡੀ ਸਹਾਇਤਾ ਕਰਨ, ਸਾਡੀ ਮਦਦ ਕਰਨ। ਜਿੰਨੇ ਰਿੱਧ ਸਿੱਧ ਨੇ ਨਾ, ਬ੍ਰਹਮਚਾਰੀ ਤਪਸਵੀ ਸੰਨਿਆਸੀ, ਸਾਰੇ ਗੁਰੂ ਹਰਗੋਬਿੰਦ ਸਾਹਿਬ ਦੀ ਸਹਾਇਤਾ ਚਾਹੁੰਦੇ ਹਨ।
ਸ਼ਰਨੀ ਪਰਿਓ ਆਨ ਕਰ ਜੋ ਦੋਇ ਲੋਕਨ ਸੁਖ ਪਾਵਤ ਸੋ।
ਜਿਹੜਾ ਆ ਕੇ ਸਤਿਗੁਰਾਂ ਦੀ ਸ਼ਰਨ ਪਿਆ, ਕੋਈ ਵੀ ਹੈ, ਕੋਈ ਸ਼ਰਤ ਨਹੀਂ ਹੈ ਵੀ ਇਹ ਕੌਣ ਹੈ, ਕੋਈ ਵੀ ਜਿਹੜਾ ਵੀ ਆ ਕੇ ਸਤਿਗੁਰਾਂ ਦੀ ਸ਼ਰਨ ਚ ਪਿਆ, ਸਤਿਗੁਰਾਂ ਨੇ ਉਹਨੂੰ ਦੋਵਾਂ ਲੋਕਾਂ ਦਾ ਸੁਖ ਬਖਸ਼ ਦਿੱਤਾ। ਲੋਕ ਪਰਲੋਕ ਦੋਵੇਂ ਸੁਹੇਲੇ ਕਰ ਦਿੱਤੇ ਸਤਿਗੁਰਾਂ ਨੇ ਜਿਹੜਾ ਮਹਾਰਾਜ ਜੀ ਦੀ ਸ਼ਰਨ ਵਿਚ ਆਇਆ।
ਸ੍ਰੀ ਗੁਰੂ ਅਮਰ ਅਮੇਕ
ਸਤਿਗੁਰਾਂ ਨੇ ਇੱਦਾਂ ਬਹੁਤ ਸਾਰੇ ਦੇਵਤਿਆਂ ਨੂੰ ਵੀ ਮਹਾਰਾਜ ਜੀ ਨੇ ਬਖਸ਼ਿਆ। ਇਧਰ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੇ ਸਮੇਂ ਦੇ ਜਿਹੜੇ ਸਿੱਖ ਜਿਨ੍ਹਾਂ ਨੂੰ ਗੁਰੂ ਅਮਰਦਾਸ ਸਾਹਿਬ ਨੇ ਬਖਸ਼ਿਆ ਹੋਇਆ,
ਰਾਮਦਾਸ ਗੁਰਦੀਨ ਬਵੇਕ
ਜਿਨ੍ਹਾਂ ਸਿੱਖਾਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬਵੇਕ ਦਿੱਤਾ,
ਸ੍ਰੀ ਅਰਜਨ ਤੇ ਗਿਆਨ ਜੇ ਲਏ
ਜਿਨ੍ਹਾਂ ਨੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਗਿਆਨ ਲਿਆ ਹੈ,
ਵਿਖੇ ਜੀਵਤ ਜੋ ਰਹੇ
ਉਹਨਾਂ ਵਿਚੋਂ ਜਿਹੜੇ ਪੁਰਾਣੇ ਸਿੱਖ ਜਿਹੜੇ ਜਿਉਂਦੇ ਰਹੇ, ਬਹੁਤ ਸਾਰੇ ਸਿੱਖ ਤਾਂ ਸੱਚਖੰਡ ਚਲੇ ਗਏ, ਬਹੁਤੇ ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਜਾਂ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦੇ ਸਮੇਂ ਜਿਹੜੇ ਪੁਰਾਣੇ ਸਿੱਖ ਨੇ ਜਿਹੜੇ ਜੀਵਤ ਰਹੇ,
ਸਭਿਆ ਮੈਂ ਗੁਰ ਕੇ ਦਰਬਾਰ ਦਰਸ਼ਨ ਪਰ ਲੈ ਸੁਖਸਾਰ,
ਸਾਰੇ ਆਉਂਦੇ ਨੇ ਚੱਲ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਮਹਾਰਾਜ ਜੀ ਦੇ ਦਰਬਾਰ ਵਿਚ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਸਰਵ ਸੁਖ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਨੇ,
ਚਿਤਕ ਗੁਰ ਕੇ ਨਿਕਰ ਹੰਤੇ
ਸਤਿਗੁਰਾਂ ਦੇ ਕੋਲ ਹੀ ਰਹਿੰਦੇ ਨੇ,
ਚਿਤਕ ਘਰ ਦੇਸ਼ਨ ਵਿਚ ਹੰਤੇ
ਆਪਣਿਆਂ ਘਰਾਂ ਤੇ ਦੇਸ਼ਾਂ ਵਿਚ ਵਿਚਰਦੇ ਹਨ,
ਸਿੱਖ ਬਨਾ ਮੈਂ ਜੈ ਕਹਿ ਜਾਏ ਵਿਸਥਾਰੈ ਸਿੱਖੀ ਦਾ ਵਿਸਥਾਰ,
ਜਾ ਕੇ ਸਿੱਖੀ ਦਾ ਵਿਸਥਾਰ ਕਰਦੇ ਜਦੋਂ ਜਾਂਦੇ ਨੇ ਕਿਤੇ, ਉੱਥੇ ਵੀ ਜਾ ਕੇ ਜਿੱਥੇ ਜਾਂਦੇ ਨੇ ਸਿੱਖ ਸਿੱਖੀ ਦਾ ਵਿਸਥਾਰ ਕਰਦੇ ਨੇ।
ਭਾਈ ਬਹਿਲੋ ਭਗਤੋ ਆਦਿਕ
ਭਾਈ ਬਹਿਲੋ ਤੇ ਭਾਈ ਭਗਤੂ ਜੀ ਪੁਰਾਣੇ ਸਿੱਖ ਖਾਲਸਾ ਜੀ ਬੜੀ ਮਹਾਂਪੁਰਖ ਬੰਦਗੀ ਵਾਲੀਆਂ ਰੂਹਾਂ, ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਜਿੱਥੇ ਵੀ ਜਾਣਾ ਉਹਨਾਂ ਨੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ। ਅੱਜ ਕੱਲ ਦੇ ਸਿੱਖ ਤਾਂ ਸਿੱਖੀ ਲੁਕਾਉਂਦੇ ਨੇ, ਜੇ ਕਿਸੇ ਅੰਮ੍ਰਿਤਧਾਰੀ ਸਿੰਘ ਨੇ ਅੰਮ੍ਰਿਤ ਛਕਿਆ ਹੋਵੇ ਜੇ ਕਿਤੇ ਗੈਰ ਇਲਾਕੇ ਚ ਜਾਂਦਾ ਤੇ ਆਪਣੀ ਕਿਰਪਾਨ ਵੀ ਲੁਕੋ ਕੇ ਪਾਉਂਦਾ ਹੈ ਕਿ ਦੂਜੇ ਨੂੰ ਨਾ ਪਤਾ ਲੱਗੇ, ਲੁਕਾ ਕੇ ਆਪਣੇ ਆਪ ਨੂੰ ਰੱਖਦਾ। ਸਿੱਖ ਦਾ ਕਰਤੱਵ ਹੈ ਜਿੱਥੇ ਵੀ ਜਾਏ ਉੱਥੇ ਆਪਣੇ ਵਰਗੇ ਪੰਜ ਸੱਤ ਦਸ ਤਾਂ ਹੋਰ ਤਿਆਰ ਕਰੇ, ਜਿੱਥੇ ਜਾਵੇ ਘੱਟੋ ਘੱਟ ਆਪਣੇ ਵਰਗਾ ਇੱਕ ਤਾਂ ਤਿਆਰ ਕਰਕੇ ਆਵੇ। ਪੁਰਾਣੇ ਸਿੱਖਾਂ ਦਾ ਚਾਅ ਹੁੰਦਾ ਸੀ ਜਿੱਥੇ ਜਾਣਾ ਭਾਈ ਭਗਤੂ ਜੀ ਵਰਗਿਆਂ ਨੇ, ਭਾਈ ਬਹਿਲੋ ਜੀ ਵਰਗੇ ਸਿੱਖਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ,
ਵਿਸਥਾਰੈ ਸਿੱਖੀ ਸਭ ਥਾਏ,
ਭਾਈ ਭਗਤੂ ਬਹਿਲੋ ਜੀ ਵਰਗੇ ਸਿੱਖੀ ਦਾ ਵਿਸਥਾਰ ਕਰਦੇ ਨੇ।
ਭਾਈ ਬਹਿਲੋ ਭਗਤੂ ਆਦਿਕ
ਭਾਈ ਬਹਿਲੋ ਤੇ ਭਾਈ ਭਗਤੂ ਜੀ ਆਦਿਕ,
ਦੇਸ਼ ਵਿਦੇਸ਼ ਕਰੈ ਸਿੱਖ ਸਾਧਕ,
ਦੇਸ਼ਾਂ ਵਿਦੇਸ਼ਾਂ ਚ ਸਿੱਖੀ ਪੈਦਾ ਕਰ ਰਹੇ ਨੇ, ਸਿੱਖਾਂ ਨੂੰ ਪੈਦਾ ਕਰ ਰਹੇ ਨੇ। ਏਦਾਂ ਹੋਰ ਵੀ ਬਹੁਤ ਸਾਰੇ ਸਿੱਖਾਂ ਨੂੰ ਸਿੱਖੀ ਧਾਰਨ ਕਰਾ ਕੇ ਗੁਰੂ ਕੀ ਸ਼ਰਨ ਵਿਚ ਲੈ ਕੇ ਆਉਂਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਬਹੁਤ ਸਾਰੇ ਸਿੱਖਾਂ ਦਾ ਉਧਾਰ ਕਰ ਰਹੇ ਨੇ, ਬਡਾਲੀ ਚ ਚਰਨ ਪਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।